ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਕਿ ਸਚ ਨਾਨਕ ਹੋਸੀ ਕੀ ਸਚ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮ ਹੈ ਜੀਓ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਵੈਣ ਮੂਰਤ ਪੰਜ ਪਰਵਾਨ ਪੁਰਖ ਗੁਰੂ ਅਰਜਨ ਭਿਖੋ ਨੈਣ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਾਲ ਹੋ ਨ ਕਿਨ ਹੋਂ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਯਾਲ ਗਰੀਬ ਨਿਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਢਲ ਗੁਰੂ ਸੇਵੀ ਹੈ ਕਹਿ ਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮੁਹੱਲਾ ਚੌਥਾ ਜਿਹਵਾ ਹਰ ਰਸ ਰਹੀ ਅਗਾਏ ਗੁਰਮੁਖ ਪੀਵੈ ਸਹਿਜ ਸਮਾਏ ਹਰ ਰਸ ਜਨ ਚਾਖੋ ਜੇ ਭਾਈ ਤੋ ਕਤ ਅੰਤ ਸਾਧ ਲੋ ਭਾਈ ਰਹਾਓ ਗੁਰਮਤ ਰਸ ਰਾਖੋ ਰਤਾਰੇ ਹਰ ਰਸ ਰਾਤੇ ਰੰਗ ਮੁਰਾਰੇ ਮਨ ਮੁਖ ਹਰ ਰਸ ਚਾਖਿਆ ਨਾ ਜਾਏ ਹਉ ਮੈਂ ਕਰੈ ਬਹੁਤੀ ਮਿਲੈ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ ਨਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਦੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਰਬੱਤ ਸੰਗਤਾਂ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲੈ ਮਾਨੋ ਬੈਕੁੰਠ ਦਾ ਰਸ ਮਾਣ ਰਹੇ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਹੈ ਗੁਰੂ ਕਾ ਦਰਬਾਰ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਸਜੇ ਹੋਏ ਦੀਵਾਨ ਵਿਚ ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਰਾਗੀ ਭਾਈ ਅਮਰੀਕ ਸਿੰਘ ਜੀ ਕਈਆਂ ਪੁਸ਼ਤਾਂ ਤੋਂ ਗੁਰੂ ਕੀ ਬਖਸ਼ਿਸ਼ ਜਿਨ੍ਹਾਂ ਦੇ ਖਾਨਦਾਨ ਵਿਚ ਵੀ ਆ ਰਹੀ ਹੈ ਇਹ ਸੰਤ ਸੇਵੀ ਸਵਾਲ ਤੇ ਬੜੇ ਬੰਦਗੀ ਵਾਲੇ ਇਨ੍ਹਾਂ ਦੇ ਪੂਰਜ ਹੋਏ ਹੈ ਬਹੁਤ ਕਿਰਪਾ ਹੈ ਬੜੇ ਪ੍ਰਮਾਣ ਦੇ ਕਰਕੇ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਜਣਾ ਪਾਵੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅਪਾਰ ਰਹਿਮਤ ਹੈ ਤੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਹੈ ਤੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਜੋ ਕਥਾ ਦਾ ਸਮਾਂ ਹੈ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਬਚਨ ਵਿਚ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਜੋ ਅੰਮ੍ਰਿਤ ਬਚਨ ਪਾਠ ਰੂਪ ਵਿਚ ਆਪ ਜੀ ਨੇ ਸਰਵਣ ਕੀਤਾ ਹੈ, ਇਸ ਦੇ ਵਿਚ ਸਾਰੇ ਸ਼ਬਦ ਦੇ ਵਿਚ ਨਾਮ ਦੇ ਰਸ ਦੀ ਗੱਲ ਕੀਤੀ ਗਈ ਹੈ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਪਾਵਨ ਪਵਿੱਤਰ ਉਪਦੇਸ਼ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਅੰਦਰ ਡਿੱਠੇ ਸਭੇ ਥਾਵ ਨਹੀਂ ਤੁਰ ਜਿਹਾ ਬਹੁਤ ਸਾਰੀ ਬਾਣੀ ਉੱਥੀ ਉਚਾਰਨ ਕੀਤੀ ਗੁਰੂ ਰਾਮਦਾਸ ਜੀ 638 ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕੀਤੇ ਹੈ। ਉਨ੍ਹਾਂ ਵਿਚ ਸੂਰੀ ਰਾਗਣੀ ਦਾ ਇਹ ਵੀ ਪਾਵਨ ਅੰਮ੍ਰਿਤ ਬਚਨ ਹੈ ਤੇ ਜਿਸ ਪ੍ਰਕਾਰ ਸਤਿਗੁਰੂ ਬਖਸ਼ਿਸ਼ ਕਰਨਗੇ ਮਨ ਵਿਅਕਤੀਆਂ ਇਕਾਗਰ ਕਰਕੇ ਆਪ ਸਾਰੀਆਂ ਸੰਗਤਾਂ ਨੇ ਲਾਹਾ ਪ੍ਰਾਪਤ ਕਰਨਾ ਤੇ ਜੋ ਸ਼ਬਦ ਦੀ ਬਾਰ ਬਾਰ ਤੁਹਾਨੂੰ ਆਪ ਜੀ ਸੁਣ ਰਹੇ ਸੀ ਜਿਹੜਾ ਗੋਬਿੰਦ ਹੈ, ਗੋਬਿੰਦ ਦੇ ਅਰਥ ਕੀ ਨ? ਗੋ ਵਿਦਾ ਕਰਕੇ ਵਿੰਦ ਜਾਣਨੇ ਯੋਗ ਪਰਮੇਸ਼ਵਰ ਦਾ ਨਾਮ ਹੈ। ਇਹ ਗੋ ਨਾਮ ਇੰਦਰੀਆਂ ਦਾ ਤੇ ਇੰਦਰੀਆਂ ਨੂੰ ਪ੍ਰਕਾਸ਼ਣ ਵਾਲਾ ਜੋ ਹੈ ਤੇ ਉਹ ਪਰਮੇਸ਼ਵਰ ਨਿਰਾਕਾਰ ਵੱਲ ਇਸ਼ਾਰਾ ਹੈ ਕਿ ਗੁਰੂ ਕੌਣ ਹੈ? ਕਿਤੇ ਗੋਬਿੰਦ ਹੈ ਤੇ ਗੋਬਿੰਦ ਗੁਰੂ ਹੈ, ਗੁਰੂ ਗੋਬਿੰਦ ਹੈ, ਇਹਦੇ ਵਿਚ ਕੋਈ ਅੰਤਰਾ ਨਹੀਂ ਹੈ। ਸਿੱਖ ਵਾਸਤੇ ਹਦਾਇਤ ਹੈ ਵੀ ਗੁਰੂ ਨੂੰ ਕਿਤੇ ਮਨੁੱਖ ਨਾ ਸਮਝ ਬੈਠੇ, ਬਹੁਤ ਵੱਡੀ ਗਲਤੀ ਹੋਏਗੀ। ਮਨੁੱਖ ਕਦੀ ਗੁਰੂ ਨਹੀਂ ਹੁੰਦਾ ਔਰ ਗੁਰੂ ਕਦੇ ਮਨੁੱਖ ਨਹੀਂ ਹੁੰਦਾ। ਗੁਰੂ ਤੇ ਪਰਮੇਸ਼ਰ ਦੋਨੇ ਇੱਕ ਸਰੂਪ ਹਨ, ਗੁਰ ਪਰਮੇਸ਼ਰ ਇੱਕੋ ਜਾਣ ਤੇ ਉਸੇ ਰੱਬ ਨੂੰ, ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਤੇ ਉਹਦੀ ਨਿਰਗੁਣ ਤੇ ਸਰਗੁਣ ਦੋ ਨਾਮ ਹਨ। ਨਿਰਗੁਣ ਸਰੂਪ ਦੇ ਅੰਦਰ ਉਹਨੂੰ ਬ੍ਰਹਮ ਕਹਿੰਦੇ ਨੇ, ਸਰਗੁਣ ਸਰੂਪ ਦੇ ਅੰਦਰ ਉਸੇ ਨੂੰ ਗੁਰੂ ਕਹਿੰਦੇ ਨੇ। ਨਿਰਗੁਣ ਆਪ ਸਰਗੁਣ ਵੀ ਉਹੀ, ਨਿਰਗੁਣ ਵੀ ਉਹੀ ਹੈ, ਸਰਗੁਣ ਵੀ ਉਹੀ ਹੈ। ਨਿਰਗੁਣ ਤੇ ਸਰਗੁਣ ਦ੍ਰਿਸ਼ਟਾ ਸੰਸਾਰ ਦੇ ਭਲੇ ਵਾਸਤੇ ਪਰਮੇਸ਼ਰ ਨਿਰਾਕਾਰ ਤੋਂ ਸਾਕਾਰ ਰੂਪ ਦੇ ਅੰਦਰ ਆਦ ਨਿਰੰਜਨ ਹੈ ਗੁਰੂ ਨਾਨਕ ਤੇ ਜਿੰਨੇ ਮਰਜ਼ੀ ਪ੍ਰਮਾਣ ਲਓ, ਜਿੰਨੀ ਮਰਜ਼ੀ ਵਿਚਾਰ ਲਓ, ਇਸ ਕਰਕੇ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗਿਆ ਹੈ, ਸਰੂਪ ਧਾਰਨ ਕੀਤਾ। ਇਸ ਕਰਕੇ ਸਿੱਖਾ ਕਿਤੇ ਐਸੀ ਗਲਤੀ ਨਾ ਕਰ ਬੈਠੀ ਤੇ ਗੁਰੂ ਨੂੰ ਕਿਤੇ ਮਨੁੱਖ ਸਮਝ ਬੈਠੇ, ਮਾਨੁੱਖ ਕਾ ਕਰ ਰੂਪ ਨਾ ਜਾ, ਮਨੁੱਖ ਦਾ ਰੂਪ ਨਾ ਸਮਝ, ਗੁਰੂ ਗੁਰੂ ਪਰਮੇਸ਼ਰ ਹੈ। ਸੋ ਇਸ ਕਰਕੇ ਬੜੀ ਭਾਰੀ ਸਿਧਾਂਤ ਦੀ ਬਾਤ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਸਰੂਪ ਹੈ, ਗੁਰੂ ਬਾਣੀ ਸਰੂਪ ਹੈ, ਇਹ ਉਹੀ ਸਿਧਾਂਤ ਹੈ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਤੇ ਸਤਿਗੁਰੂ ਬਾਣੀ ਸਰੂਪ, ਬਾਣੀ ਸਤਿਗੁਰੂ ਸਰੂਪ ਹੈ ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਸਿਧਾਂਤ ਬਹੁਤ ਸੋਹਣੇ ਸਰਲ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਆਪ ਜੀ ਨੂੰ ਦਰਸਾ ਰਹੇ ਸੀ। ਸੋ ਅੱਜ ਦੀ ਇਸ ਵਿਚਾਰ ਦੇ ਅੰਦਰ ਸ੍ਰੀ ਗੁਰੂ ਰਾਮਦਾਸ ਜੀ ਦਾ ਜੋ ਪਾਵਨ ਅੰਮ੍ਰਿਤ ਸਿਧਾਂਤ ਹੈ ਨਾਮ ਦੇ ਰਸ ਬਾਰੇ ਸਤਿਗੁਰੂ ਨੇ ਆਪਾਂ ਸਾਰਿਆਂ ਨੂੰ ਸਿੱਖਿਆ ਦੇਣੀ ਹੈ ਤੇ ਆਪਣੇ ਕੇਵਲ ਨਾਮ ਦਾ ਰਸ ਹੀ ਨਹੀਂ ਸਮਝ ਆਇਆ, ਬਾਕੀ ਰਸ ਸਾਰੇ ਆਪਣੀ ਸਮਝ ਦੇ ਵਿੱਚ ਇਹੀ ਸਮਝਣ ਵਾਲਾ, ਬਾਕੀ ਸਾਰੇ ਰਸ ਜਾਣਦੇ ਹਾਂ। ਪਰ ਬੜੀ ਹੈਰਾਨੀ ਦੀ ਬਾਤ ਹੈ ਤੇ ਵਿਸ਼ੇ ਰਸ ਕਿਸੇ ਕੋਲੋਂ ਸਿੱਖਣ ਦੀ ਲੋੜ ਨਹੀਂ ਪਈ, ਕਦੇ ਕੈਂਪ ਨਹੀਂ ਲੱਗਦੇ, ਕਿਤੇ ਦੀਵਾਨ ਨਹੀਂ ਲੱਗਦੇ ਵਿਸ਼ੀਆਂ ਦੇ, ਮਨੁੱਖ ਖੁਦ ਹੀ ਸਿੱਖ ਜਾਂਦਾ। ਸਭ ਸਤਸੰਗ ਦੇ ਦਰਬਾਰ ਲੱਗਦੇ ਹੈ, ਸਿੱਖਿਆ ਦਿੱਤੀ ਜਾਂਦੀ ਹੈ ਤੇ ਬੁਰੇ ਕੰਮਾਂ ਤੋਂ ਬਚੋ, ਨਸ਼ਿਆਂ ਤੋਂ ਬਚੋ, ਵਿਸ਼ਿਆਂ ਤੋਂ ਬਚੋ ਤੇ ਕਦੇ ਆਪ ਜੀ ਨੇ ਅਮਲੀਆਂ ਦੇ ਇਸ਼ਤਿਹਾਰ ਕਢਾਏ ਹੋਏ ਤਾਂ ਨਹੀਂ ਦੇਖੇ ਹੋਣਗੇ ਵੀ ਅਮਲੀਆਂ ਨੇ ਇਸ਼ਤਿਹਾਰ ਕਢਾਏ ਹੋਣ ਵੀ ਆਓ ਬਈ ਅਮਲ ਕਿਵੇਂ ਖਾਣਾ ਤੇ ਨਸ਼ਈ ਕਿਵੇਂ ਬਣਨਾ, ਇਹਦਾ ਕੈਂਪ ਲੈ ਕੇ ਗਿਆ ਫਲਾਣੇ ਥਾਂ, ਟ੍ਰੇਨਿੰਗ ਦਿੱਤੀ ਜਾਏਗੀ ਕਿ ਕਿਸ ਤਰ੍ਹਾਂ ਨਸ਼ੇ ਸੇਵਨ ਕੀਤੇ ਜਾਂਦੇ, ਕਿਤੇ ਵੀ ਨਹੀਂ ਹੋਣੀ ਤੇ ਸਤਸੰਗ ਦੇ ਦਰਬਾਰ ਥਾਂ ਥਾਂ ਲੱਗਦੇ ਤੇ ਕਾਮਯਾਬੀ ਆਪਣੇ ਨਾਲ ਉਹਨਾਂ ਲੋਕਾਂ ਦੀ ਜ਼ਿਆਦਾ ਹੈ, ਉਹ ਅੱਗੇ ਕਿਉਂ ਜਾ ਰਹੇ? ਥੋੜੀ ਜਿਹੀ ਬਾਤ ਵਿਚਾਰਨ ਵਾਲੀ ਹੈ ਤੇ ਉਹਨਾਂ ਦੇ ਕੋਲ ਕੋਈ ਮੀਡੀਆ ਨਹੀਂ, ਕੋਈ ਅਖਬਾਰ ਨਹੀਂ, ਕੋਈ ਰਸਾਲੇ ਨਹੀਂ, ਕੋਈ ਉਹਨਾਂ ਦੇ ਕੋਲ ਬੜੇ ਬੜੇ ਦਰਬਾਰ ਨਹੀਂ ਹੈ, ਬਿਲਡਿੰਗਾਂ ਬਣੀਆਂ ਹੋਣ ਜਿੱਥੇ ਅਮਲੀ ਇਕੱਠੇ ਹੁੰਦੇ ਹੋਣ ਜਾਂ ਵਿਸ਼ੇ ਇਕੱਠੇ ਹੁੰਦੇ ਹੋਣ। ਕਾਰਨ ਕੀ ਹੈ? ਕਾਰਨ ਸਿਰਫ ਇਹ ਹੈ ਵੀ ਜਿਹੜਾ ਆਪਣਾ ਮਨ ਹੈ ਨਾ, ਕੋਈ ਵੀ ਮਨੁੱਖ ਦਾ ਜਿਹੜਾ ਮਨ ਹੈ, ਇਹਦਾ ਸੁਭਾਅ ਪਾਣੀ ਵਰਗਾ। ਪਾਣੀ ਨੂੰ ਨੀਵੇਂ ਪਾਸੇ ਨੂੰ ਲੈ ਕੇ ਜਾਣਾ ਹੋਵੇ ਤਾਂ ਕੋਈ ਯਤਨ ਕਰਨ ਦੀ ਲੋੜ ਨਹੀਂ, ਆਪਣੇ ਆਪ ਹੀ ਜਿੰਨਾ ਉਹਨੂੰ ਨੀਵਾਂ ਤਲ ਧਰਤੀ ਦਾ ਮਿਲਦਾ ਜਾਏਗਾ ਉਨੀ ਉਹਦੀ ਰਫ਼ਤਾਰ ਵਧਦੀ ਜਾਏਗੀ, ਤੇਜ਼ ਹੁੰਦਾ ਜਾਏਗਾ। ਤੇ ਜੇ ਪਾਣੀ ਨੂੰ ਉੱਚੇ ਪਾਸੇ ਲੈ ਕੇ ਜਾਣਾ ਹੋਵੇ ਬੰਨ ਬੰਨ ਕੇ ਲੈ ਕੇ ਜਾਣਾ ਪੈਂਦਾ। ਬਸ ਇਹ ਨਹੀਂ ਗੱਲ ਹੈ ਵੀ ਬੁਰੇ ਕੰਮ ਕੋ ਉਠ ਕੋ ਜਾ, ਬੁਰੇ ਪਾਸੇ ਨੂੰ ਮਨ ਆਪਣੇ ਆਪ ਖਿੱਚ ਖਾਂਦਾ, ਇਹ ਆਪਣੇ ਆਪ ਹੀ ਚੱਲਦਾ ਉਧਰ। ਬਾਕੀ ਦੇ ਰਸ ਦੇਖਣ ਸੁਣਨ ਖਾਣ ਪੀਣ ਦੇ ਸਾਰੇ ਅਸੀਂ ਜਾਣਦੇ ਹਾਂ, ਭੋਗਣ ਦੇ ਜਾਣਦੇ ਹਾਂ, ਕਿੱਡੀ ਕੁ ਵੱਡੀ ਬਾਤ। ਜਿਹੜੇ ਰਸ ਉੱਤੇ ਵੀ ਜਾਣਦੇ ਆ ਕਿ ਮਨੁੱਖ ਬਸ ਉੱਥੇ ਹੀ ਖੜਾ ਹੈ ਜੇ, ਮਨੁੱਖ ਸਰੀਰ ਵਿੱਚ ਤਾਂ ਨਾਮ ਦਾ ਰਸ ਲੈਣਾ ਸੀ, ਮਨੁੱਖ ਸਰੀਰ ਦੀ ਮਹਾਨਤਾ ਤਾਂ ਨਾਮ ਦੇ ਰਸ ਵਿੱਚ ਹੈ। ਗੁਰੂ ਰਾਮਦਾਸ ਕਿਰਪਾ ਕਰਨਗੇ ਨਾਮ ਦੇ ਰਸ ਬਾਰੇ, ਜਿਵੇਂ ਪਾਤਸ਼ਾਹ ਕਿਰਪਾ ਕਰ ਰਹੇ ਹਨ। ਸੋਹੀ ਰਾਗਣੀ ਦੇ ਅੰਦਰ 733 ਅੰਗ ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਅੰਮ੍ਰਿਤ ਵਚਨ ਹੈ ਕਿ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ, ਨਾਮ ਦੇ ਵਿੱਚੋਂ ਜਿਨ੍ਹਾਂ ਨੂੰ ਰਸ ਆਉਣ ਲੱਗ ਪਿਆ, ਰਸਹੀਣ ਰਟਣਾ ਅਲੱਗ ਬਾਤ ਹੈ। ਇਹ ਨਹੀਂ ਵੀ ਜੇ ਰਸ ਨਹੀਂ ਆ ਰਿਹਾ ਤਾਂ ਰਟਣਾ ਹੀ ਨਹੀਂ, ਐਸਾ ਨਹੀਂ ਸਮਝਣਾ। ਪਰ ਰਸ ਦੇ ਸਹਿਤ ਆ ਕੇ ਉਹਦਾ ਜਾਪ ਕਰਨਾ ਬਿਲਕੁਲ ਅਲੱਗ ਬਾਤ ਹੈ। ਆਓ ਜਿਸ ਪ੍ਰਕਾਰ ਗੁਰੂ ਕਿਰਪਾ ਕਰ ਰਹੇ ਨੇ, ਜਿਨ੍ਹਾਂ ਦੀ ਰਸਨਾ ਜਪਦੀ ਜਪਦੀ ਰਸ ਦੇ ਸਹਿਤ ਹੋ ਗਈ ਹੈ, ਰਸ ਭਰ ਗਿਆ ਅੰਦਰ, ਰਸ ਆਉਣ ਲੱਗ ਪਿਆ, ਉਹਨਾਂ ਦੀ ਗੱਲ ਕਰਦੇ ਹਨ।
ਸੋਹੀ ਮਹੱਲਾ ਚੌਥਾ ਜਿਹਵਾ ਹਰ ਰਸ ਰਹੀ ਅਗਾਏ।
ਜਿਹਵਾ ਇਹਦੇ ਦੋ ਨਾਮ ਨੇ, ਇਸੇ ਨੂੰ ਰਸਨਾ ਕਹਿੰਦੇ, ਇਸੇ ਨੂੰ ਜੀਵ ਕਹਿੰਦੇ। ਕਾਰਨ ਕੀ ਹੈ? ਇਹਦੇ ਦੋ ਨਾਮ ਕਿਉਂ ਨਾ? ਦੋ ਨਾਮ ਇਸ ਕਰਕੇ ਹੈ ਵੀ ਜਦੋਂ ਤਾਂ ਬੋਲਦੀ ਹੈ ਉਦੋਂ ਤਾਂ ਜੀਵ ਕਹਿੰਦੇ ਨੇ, ਜਦੋਂ ਖੱਟਾ ਮਿੱਠਾ ਸਲੋਣਾ ਰਸ ਦੱਸਦੀ ਹੈ ਉਦੋਂ ਇਹਨੂੰ ਰਸਨਾ ਕਹਿੰਦੇ। ਇਹਦੀ ਗਿਣਤੀ ਕਰਮ ਇੰਦਰੀਆਂ ਵਿੱਚ ਵੀ ਹੈ, ਇਹਦੀ ਗਿਣਤੀ ਗਿਆਨ ਇੰਦਰੀਆਂ ਚ ਵੀ ਹੈ, ਇਹਦੀ ਗਿਣਤੀ ਦੋ ਪਾਸੇ ਹੈ। ਇਸ ਕਰਕੇ ਇਹਨੂੰ ਜੇਬਾ ਵੀ ਕਿਹਾ, ਇਹਨੂੰ ਰਸਨਾ ਵੀ ਕਿਹਾ। ਜੇਬਾ ਜਿਨ੍ਹਾਂ ਦੀ ਜੀਭ ਜਿਹੜੀ ਹੈ, ਜਿੱਥੇ ਕੇਵਲ ਬੋਲਣ ਦਾ, ਕਿਉਂਕਿ ਪਰਮੇਸ਼ਰ ਦਾ ਨਾਮ ਪਹਿਲਾਂ ਵੈਖਰੀ ਬਾਣੀ ਦੁਆਰਾ ਹੈ, ਇਸ ਕਰਕੇ ਜੀਭ ਦਾ ਨਾਮ ਵਰਤਿਆ। ਤੇ ਜੀਭ ਨੂੰ ਬਹੁਤ ਸਾਰੇ ਥਾਂ ਤੇ ਗੁਰਬਾਣੀ ਵਿਚ ਸੰਬੋਧਨ ਕੀਤਾ ਹੈ, ਰੇ ਜੇਬੇ ਐ ਜੀਵ, ਰੇ ਜੇਬੇ ਕਰੋ ਸਤਖੰਡ, ਤੈਨੂੰ ਨਿੱਕੇ ਨਿੱਕੇ ਕਰਕੇ ਤੇਰੇ 100 ਟੁਕੜੇ ਨਾ ਕਰ ਦੇਣਾ। ਜਦੋਂ ਕਿਤੇ ਕੋਈ ਕਿਸੇ ਤੇ ਬਹੁਤ ਕ੍ਰੋਧਮਾਨ ਹੋ ਜਾਏ ਨਾ, ਤੇ ਉਹ ਕਹਿੰਦਾ ਤੇਰੇ 100 ਟੁਕੜੇ ਕਰ ਦੇਣਾ ਵੱਢ ਕੇ। ਰੇ ਜੇਬੇ ਕਰੋ ਸਤਖੰਡ, ਕਿਉਂ ਜਾਮਨਾ ਉਚਰੇ ਸ੍ਰੀ ਗੋਬਿੰਦ। ਹੋਰ ਤਾਂ ਬਹੁਤ ਕੁਛ ਬੋਲਦੀਆਂ, ਝੂਠ ਬੋਲਦੀਆਂ, ਨਿੰਦਾ ਕਰਦੀਆਂ, ਤੇ ਪ੍ਰਮਾਤਮਾ ਦਾ ਨਾਮ ਬੋਲਣ ਦੇ ਵਿੱਚ ਤੇਰੇ ਵਿੱਚ ਗੁੰਗਾਪਣ ਕਿਉਂ ਆ ਜਾਂਦਾ, ਕਿਉਂ ਨਹੀਂ ਬੋਲਦੀ? ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਓ ਪਿੰਡ ਦੇ ਅੰਦਰ ਜਦੋਂ ਸਤਿਕਾਰਯੋਗ ਮਾਤਾ ਜੀ ਨੂੰ ਲਾਉਣ ਵਾਸਤੇ ਗਏ ਹੈ, ਮਾਤਾ ਗੰਗਾ ਜੀ ਨੂੰ, ਉਸ ਵੇਲੇ ਆਪ ਜੀ ਨੇ ਇੱਕ ਪਾਵਨ ਬਚਨ ਉਚਾਰਨ ਕੀਤੇ ਹਰ ਹੰਦ ਪ੍ਰਥਾ ਹੈ। ਨੈਣ ਨਾ ਦੇਖੇ ਸਾਧ ਸੇ ਨੈਣ ਵਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ, ਹਰਿਆਂ ਜਬ ਵਿਸਰੇ ਗੋਬਿੰਦ ਰਾਜ ਦਿਨੋ ਦਿਨ ਕਟੀਐ। ਇਸ ਕਰਕੇ ਉਹ ਜੀਵ ਕਿਸ ਕੰਮ ਹੈ? ਜਿਹੜੀ ਜੀਵ ਦੇ ਨਾਲ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ, ਨਾਮ ਜਪਣ ਕੋ ਜੀਵਾ ਦੇ ਨਹੀਂ। ਜੀਵ ਕਾਹਦੇ ਵਾਸਤੇ ਦਿੱਤੀ ਹੈ? ਕਹਿੰਦੇ ਮਨੁੱਖ ਦੀ ਜੀਵ ਨਾਮ ਜਪਣ ਵਾਸਤੇ ਹੈ। ਨਾਮ ਜਪਣ ਕੋ ਜੀਵਾ ਦੇਨੀ, ਹਰ ਦਰਸ਼ਨ ਕੋ ਅੱਖੀ, ਅੱਖਾਂ ਦਿੱਤੀਆਂ ਵਾਹਿਗੁਰੂ ਪਰਮੇਸ਼ਰ ਦਾ ਆਸ ਰੂਪ ਹੈ, ਇੱਥੇ ਔਰਤ ਮਰਦਾਂ ਸਾਜੇ ਸਭ ਰੂਪ ਮਾਰੇ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ, ਗੁਰਸਿੱਖਾਂ ਦੇ ਦਰਸ਼ਨ, ਸਤਸੰਗਤ ਦੇ ਦਰਸ਼ਨ, ਇਹ ਵੀ ਗੁਰੂ ਦੇ ਦਰਸ਼ਨ। नेत्री सतगुर देखना नेत्रा की सफलता है अंतर गुर आराधना जिहबा जप गुर नाम नेत्री सतगुर देखना श्रवणी सुनना गुर सतगुर छेती रत्या दरगाह पाई दरगाह च तां टकना दे इस करके नाम जपन को जिहबा दीनी हर दर्शन को अखी एक एक श्वास अमोल की जावे हथ ना आवे लखी 24,000 का खर्च हमेशा आमदन मूल ना थीवे जिस बनजारे इतना घाटा सो बंदा कैसे जीवे किवें होएगा जीवन इना घाटा ऐ व्यापारी श्वासां दी रास पूंजी लैके संसार दे बाजार विच आया तीन प्रकार दे इत्थे बाजार लगे होए ने ते हटड़े बाजार सौदा करन बन जा रहा सच वखर जी नहीं लद्या ते सचरे पासा जिस वखर को लैण तू आया जिहड़ा वस्तु लैण वास्ते आया ना राम नाम संतन कृपा मिलेगा किवें ताजे मान लिहो मन यह तो सौदा बड़ा सरल है अभिमान के त्यागन में सौदा मिलेगा सो इस करके श्वासन की पूंजी के नाल परमेश्वर वाहिगुरु का नाम नाम धन जिस जन के पले से पूरे साथ ते फिर तो संसार विच आया प्राणी तू आया लाहा लैण लगा कित को फकड़ी सम्मुख नहीं चली रह रे मुड़े लाहे को तो ढीला ढीला तोटे को बेगताया कैसी है इस करके उसे महाराण के हरे हां जब बिसरा गोविंद राय दिन दिन रसना जपेगा नाम तिल तिल करकटी है तुलसी जी ने एक बात इसे तरह की मिलनी रामायण के बड़ी सुंदर बात कही किते किते भावें वह कुरान का सिद्धांत होदा का होता का होमायण का हो महाभारत का हो किसी भी ग्रंथ का होते कि सिद्धांत जिथे ग्रंथों के आपस में सिद्धांतक तौर पर मिल जाए गुरु घर के इस तरह की बात नहीं है भी तुम प्रमाण ही नहीं दे सक बड़ी खुल दिली महाराज ने बड़े प्रमाण दिते गुरु ग्रंथ साहब के अंदर ਕਿਹੜੀਆਂ ਪੁਰਾਣ ਕਥਾ ਦੇ ਪ੍ਰਮਾਣ ਨਹੀਂ ਦਿੱਤੇ ਸੱਚੇ ਪਾਤਸ਼ਾਹ ਨੇ ਇਹ ਤੁਲਸੀ ਜੀ ਕਹਿੰਦੇ ਨੇ ਤੁਲਸੀ ਰਸਨਾ ਤਉ ਭਲੀ ਤੁਲਸੀ ਰਸਨਾ ਤਉ ਭਲੀ ਜੋ ਮੁਖ ਕਹੀਏ ਰਾਮ ਨਹੀਂ ਤਾਂ ਕਾਟਣ ਯੋਗ ਹੈ ਮੁੱਖ ਮੈਂ ਭਲਾ ਨਾ ਚਾਹ ਇਹ ਚੰਮ ਚੰਗਾ ਨਹੀਂ ਫਿਰ ਮੂੰਹ ਵਿੱਚ ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਇੱਥੇ ਜਿਹੜਾ ਪਾਵਨ ਬਚਨ ਉਚਾਰਨ ਕਰਦੇ ਜਿਹਬਾ ਹਰ ਰਸ ਰਹੀ ਅਗਾਏ ਜਿਹੜੀ ਗੁਰਮੁਖਾਂ ਦੀ ਜਿਭ ਹੈ ਸੰਸਾਰ ਦੀਆਂ ਜਿਭਾਂ ਨਾਲੋਂ ਬੜਾ ਫਰਕ ਹੈ ਕਿਤਨਾ ਅੰਤਰ ਹੈ ਇਹ ਸੰਸਾਰ ਦੇ ਅੰਦਰ ਪੰਜ ਵਿਸ਼ੇ ਜਿਹੜੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜ ਵਿਸ਼ੇ ਬਣੇ ਔਰ ਪੰਜਾਂ ਦੀ ਜਿਹੜੀ ਪੰਜਾਂ ਦੀ ਦੇਹ ਹੋਣ ਕਰਕੇ ਪੰਜ ਤੱਤਾਂ ਦੀ ਸਾਡੇ ਵਿੱਚ ਇਹਨਾਂ ਦਾ ਪ੍ਰਭਾਵ ਰਹੇਗਾ ਜਿੰਨੇ ਚਿਰ ਦੇਹ ਰਹੇਗੀ ਇਹ ਵੀ ਨਾਲੇ ਰਹਿਣਗੇ ਪਰ ਇਹਦੇ ਵਿੱਚ ਰਹਿੰਦਿਆਂ ਹੋਇਆਂ ਤੇ ਇਹਨਾਂ ਤੋਂ ਬਚਣਾ ਕਿਵੇਂ ਇਹ ਜੁਗਤ ਗੁਰਬਾਣੀ ਨੇ ਦੱਸਣੀ ਤੇ ਸ਼ਬਦ ਦੀ ਪੈਦਾਇਸ਼ ਕਿੱਥੋਂ ਹੈ ਥੋੜੀ ਜਿਹੀ ਬਾਤ ਬਰੀਕ ਹੋਏਗੀ ਯਤਨ ਕਰਾਂਗਾ ਕਿ ਬਹੁਤ ਜ਼ਿਆਦਾ ਬਰੀਕ ਵੀ ਨਾ ਹੋਵੇ ਜਿਹੜੀ ਸਮਝ ਚ ਨਾ ਆਏ ਸਭ ਤੋਂ ਪਹਿਲਾਂ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਸਵਰੂਪ ਨਿਰਾਕਾਰ ਦੇ ਵਿੱਚੋਂ ਆਪਣੀ ਸ਼ਕਤੀ ਨੂੰ ਨਿਰਵਾਣ ਕੀਤਾ ਉਹਨੂੰ ਮਾਇਆ ਕਿਹਾ ਜਾਂਦਾ ਇੱਕ ਆਪ ਸੀ ਦੂਸਰੀ ਮਾਇਆ ਹੈ ਤੇ ਫਿਰ ਮਾਇਆ ਤੋਂ ਮਹਿ ਤੱਤਵ ਬਣੇ ਮਹਿ ਤੱਤਵ ਤੋਂ ਆਕਾਸ਼ ਬਣਿਆ ਤੇ ਆਕਾਸ਼ ਦਾ ਗੁਣ ਕੀ ਹੈ ਆਕਾਸ਼ ਦਾ ਗੁਣ ਸ਼ਬਦ ਹੈ ਆਕਾਸ਼ ਦੇ ਵਿੱਚੋਂ ਜਨਮ ਲਿਆ ਹਵਾ ਨੇ ਜਿਵੇਂ ਭਾਈ ਸਾਹਿਬ ਦੇ ਪਿਤਾ ਜੀ ਕੀਰਤਨ ਕਰਦੇ ਸੀ ਤੇ ਇਹਦੇ ਦੇ ਦਾਦਾ ਜੀ ਕੀਰਤਨ ਕਰਦੇ ਸੀ ਪੜਦਾਦਾ ਜੀ ਕੀਰਤਨ ਕਰਦੇ ਉਹ ਖੂਨ ਦੇ ਵਿੱਚ ਸੁਰ ਗਿਆਨ ਉਸੇ ਤਰ੍ਹਾਂ ਚਲਿਆ ਆ ਰਿਹਾ ਤੇ ਇਸੇ ਤਰ੍ਹਾਂ ਕੁਝ ਪਿਤਾ ਪੁਰਖੀ ਗੁਣ ਮਿਲ ਜਾਂਦੇ ਕੁਝ ਸ਼ਕਲਾਂ ਮਿਲ ਜਾਂਦੀਆਂ ਹਨ ਕੁਝ ਆਵਾਜ਼ ਮਿਲਦੀ ਹੈ आकाश का गुण शब्द है, पर जदों उन्हें अपनी संतान पैदा की हवन जन्म दिता आकाश ने, तो उस वेले आकाश का गुण हवा विच आ गया। ते हवा दे विच अपने पिता का गुण भी आ गया आकाश का, ते एक गुण अगे उन्हें पैदा कर लिया। आकाश दे विच स्पर्शता नहीं है, शब्द है, ते दूसरा है स्पर्श। हवा जिहड़ी है स्पर्श हुंदी है, पुरे की हवा चलती है, पछों की चलती है, ते ठंडी हवा है, गर्म हवा है, स्पर्श हुंदी है, ताही पता चलता है ना। आकाश कदे स्पर्श होया भी, आकाश स्पर्श हो रहा भी, कैसा आकाश स्पर्श का गुण। शब्द जिहड़ा हवा दे विच सी सी दा शब्द है, यह तो आकाश तो शब्द मिलिया, ते जिहड़ी स्पर्शता का गुण है यह हवा का अपना है। इस तो अगे तत् पैदा होया अग्नि। शब्द स्पर्श ते हवा दे विच रूप नहीं है, स्पर्शता है। जदों अग्नि तत् पैदा होया उहदे विच दो अपने पूर्वजां दे गुण पैदा हो गए, शब्द आकाश वाला जिहड़ा हवा द्वारा मिलिया, ते हवा दे विच जिहड़ी स्पर्शता सी उह वी उहनूं मिल गया। इस करके अग्नि दे विच दो गुण अपने पूर्वजां दे, ते तीसरा अपना हो गया रूप। हवा दा रूप कोई नहीं है, अग्नि दा रूप है। शब्द स्पर्श रूप, क्योंकि इन्हां दा गहरा संबंध आया जिहदी कथा दे नाल। शब्द स्पर्श रूप, इस तों अगे फिर पानी पैदा होया, ते पानी दे विच चार गुण हो गए। तीन तो अपने पूर्वजां दे हो गए, शब्द चुल चुल दी आवाज है, अग्नि दे विच पक पक दी आवाज सी, ते स्पर्श का गुण हवा दा सी, ते रूप उन्हें अपना गुण पैदा कर लिया। ते जिस वेले अग्नि तो बाद पानी पैदा हुंदा है, ते इहदे विच तीन गुण पूर्वजां दे, ते चौथा इहदा अपना गुण है। पानी दे विच चुल चुल दी आवाज है, आकाश का गुण है, पानी च स्पर्शता का गुण है, तत्ता है, ठंडा है, हवा का गुण है। रूप पानी नीला है, पानी चिट्टा है, पानी ऐसा है, कई रूप न होते, यह अग्नि का है। शब्द स्पर्श रूप ते चौथा गुण पैदा कर लिया रस। हवा च अग्नि दे विच रस कोई नहीं सी, पानी दे विच रस भी है। पानी कौड़ा है, पानी मिठा है, उहदे च रस है। पानी च रस ना होवे किसी भी फल फ्रूट जिन्ने भी रसदायक आपां जो कुछ भी खा रहे हैं, पहले जे रस ही नहीं पै सकता पानी का रस। ते फिर शब्द स्पर्श रूप रस चार हो गए, ते इस तो अगे धरती का जन्म हुंदा है। ते जदों धरती पैदा होई इहदे च चार गुण तो पहले दे आ गए, टक टक दी आवाज, धरती नूं कट्टो टक टक दी आवाज आ गई, स्पर्श हुंदी है, धरती का रूप है, किते काला रंग है धरती का, किते नीला है, किते पीला है, किते किसे तरह का है, बहुत तरह का रंग है धरती दे विच। शब्द स्पर्श रूप रस गंध, ये चार अपने पूर्वजां दे, गंध जिहड़ी है ये एक गुण का धरती का। इस करके हुण महाराज साहिब कहिंदे ने पांच तत्त को तन रचो, ऐ पांच तत्तां का तन रचिया होण करके साडे विच इह पंजे ने। शब्द कन्नां दा विशा है, आकाश दा गुण है इह, स्पर्श चमड़ी नूं स्पर्श हुंदा है, जिहड़ा कन्नां दे विच कोई आवाज सुन के विशे रस दी जां दूसरी रस हुंदा है, शब्द द्वारा रस मिल रहा। ते फिर स्पर्शता दा इहदे विच गंदी वासना दी तृप्ती दा रस नहीं आया। शब्द स्पर्श रूप नेत्रां दा विशा है, ते नेत्र देख के मोहित होंदे है, नेत्र देख के रस लेंदे है, देखण द्वारा रस आ रहा है। शब्द स्पर्श रूप रस जीभ नूं खाण पीण दा स्वाद आ रहा है, ते नक नूं गंध वासना दा स्वाद आ रहा है। यह पंज विषय मृग मीन पिरंग पतंग कुंचर इन्हां इक इक मिलिया विशा, पर जिंदगी तबाह कर दिती है, जिंदगी खो दिती है इन्होंने एक एक विषय के मगर लग के। मृग नूं केवल नाद का विषय है, घंटे नेड़े का शब्द सुनता है, بات بدھی ہے کنڈے ہڈی کا شبد جہا ہے یہ بڑا طریقہ سی یہ فڑن والے واسطے پرانے سمے کے کچھ ایسے سادھن سن یہ آپ ساری گلا نہیں کھول سکتے مجبوری ہے یہ کنڈے ہیڑے کا شبد سن کے مرگ اپنے آپ نے بدا جانی سروتا شبد کا جی دوسرا پکھ لگے کتنے سروتا دیکھنا ہوا تان سین کے ویلے رگ سنگھ تو جانتے ہیں یہ گلا بہت ہی جانتے ہیں بلکہ یہ جہاں کو سنیا بھی نہیں تان سین کی پرکھنا ہوئی اکبر کے زمانے کے اندر نو رتن سن اکبر کے کول ان تان سین بھی سی تان سین کی پرکھنا ہوئی کہ یہاں سارا مہان کہڑا تے نو رتن شرومنی کہڑا آخر جی شرومن تو پھر وہ ہے جنوں جی کا راگ سن کے مرگ اپنا آپا کھو بیٹھے سن بچے پھر یہ ایسا ہویا پرکھنا کیتی گئی راگ سن کے اکھاں بند کر کے کھڑدا سی مرگ پر جدوں انہاں دے کول راگی جان لگدا سی سنگیت کردا کردا دوڑ جاندا سی جدوں تان سین دی واری آئی پھلاں دا ہار سنگیت الاپ دے الاپ دے نے جا کے مرگ دے گھل پا دتا سی مرگ ہلیا نہیں سی اس تھان سروتا ہے ساڈے ورگا سروتا تھوڑی اس وشے نے مرگ دی جان لے وہ چمڑی ادھیڑ کے ساتھ اپنے ہیٹان دبی بیٹھے مرگ شال پر کبیر جی بھی بہتے رہے تو وہ سنگا دیا نرسنگیاں بجا پھرتے ساتھ نہ کے ساتھ پھرتے ہوں وہ ماس کھا کے ماسا ہاری کیول ایک وشا سی سن کا مین مچھی نو جیب کا سواد ہے کھان کا وہ سواد کے اپنا ماس بھی کسی نے کھوا گئی اسی طرح پتنگ نو روپ دا وشا ہے پتنگے نو سڑ جاندا ہے گند پورے نو سگندھی دا وشا ہے تے پھلاں دے وچ بند ہو کے اپنی زندگی کھو بیٹھدا ہے شبد سپرش روپ رس ہاتھی جڑا ہے اونوں کام باشنا دا رس ہے ایڈا وڈا کداور جانور ایک وشے دے کارن ٹوئے چ ڈگ کے کاغذاں دی ہتنی ہے کالبوت کی ہستنی مارن لگے من بول رہا کہ ہن حال کی ہوئی ناچو کر کر بار سو اس کر کے یہ جڑے پنجے وشے نے مرگ مین پرنگ پتنگ کنچر ایک دوکھ وناس پانچ دوکھ اساد جا میں تاں کیت کے آس آس ہی نہیں ہے ہاں جی آس ہے تاں ایک ہے اس پاتشاہ دی آس ہے توں بچا سکدا ہے ساڈے وچ اپنی کوئی سمرتھا نہیں کام کرودھ ار لوبھ موہ برس جائے انمیل نانک پرب شرناگتی کر پرساد گردے تیری کرپا ہو جائے اس کر کے پنجاں تتاں دا شریر بنیا ہون کر کے منکھ دے وچ پنجے وشے کنا دے نال وشے دا رس لیندا ہے گلا سنتا وشے اکھاں دے نال پرائے سروپ تے لبھائمان ہوندا ہے کھان پین بھوگن دا سواد ہے سپرش دا یہ سارے پنجے وشے بھائی صاحب جی نے ایک پاون امرت رچن جو بھائی صاحب جی دی رچنا ہے کہندے اکھیں ویکھنا رجیاں بہ رنگ تماشے استت نندا کن سن روبن تے ہاسے کھاندی جیب نہ رجیا کر بھوگ ولاسے نک نہ رجا واس لے درگند سواسے رج نہ کوئی جیویا کوڑے پرواسے پیر مریداں پھر ہڑی سچی رہ سے اس کر کے جنی دیر تک اکھاں بڑھاپے وچ آ کے بالکل بند نہیں ہو جاندیاں اکھاں نو دیکھن دا رس کدی بند نہیں ہوندا بلکہ اکھاں بند ہو گیا کہندے جی کھلن میں پھر بھی رس لینا اکھاں دا رس اسی طرح سارے رس ہن تنتا دے یوگ او ہن مہاراج صاحب جی کہندے نا جے باہر رس رہی ادائے جنہ دی جیو ترپت ہو گئی ہر گن گاوت رسن امولی بن گئی تے مہاراج صاحب جی پاون بچن اچارن کردے کہندے جے باہر رس ہری پرمیشر دے نام دا رس ਜੀਵ ਨੂੰ ਸੁਭਾਅ ਪੈ ਗਿਆ ਜਗਿਆਸੂ ਜਨ ਜਿਹੜੇ ਨੇ ਇਹ ਨਾਮ ਜਪਦੇ ਜਪਦੇ ਨਾਮ ਦਾ ਰਸ ਲੈਂਦਿਆਂ ਲੈਂਦਿਆਂ ਕਹਿੰਦੇ ਐਸਾ ਰਜ ਆ ਗਿਆ ਹੁਣ ਜੀਵ ਨੂੰ ਖਾਣ ਦਾ ਕੋਈ ਸਵਾਦ ਨਹੀਂ ਆਉਂਦਾ, ਭੋਗਣ ਦਾ ਸਵਾਦ ਵਿਦਾ ਹੋ ਗਿਆ ਦੇਹ ਦੇ ਵਿੱਚੋਂ, ਅਗਾਏ ਰਜ ਗਏ। ਪਰ ਸੱਚ ਹੈ ਕਿੰਨੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਇੱਕ ਬਾਬਾ ਸਾਹਿਬ ਸਿੰਘ ਜੀ ਹੁੰਦੇ ਸੀ ਤੇ ਜਿਨ੍ਹਾਂ ਦੇ ਪੁੱਤਰ ਗਿਆਨੀ ਅਰਜਨ ਸਿੰਘ ਜੀ ਹੋਏ, ਜਿਹੜੇ ਸਿੰਘ ਸਾਹਿਬ ਰਹੇ, ਕਥਾਵਾਚਕ ਰਹੇ ਸ੍ਰੀ ਹਰਿਮੰਦਰ ਸਾਹਿਬ, ਸ਼ਾਇਦ ਡਾਕਟਰ ਸਾਹਿਬ ਨੇ ਦਰਸ਼ਨ ਵੀ ਕੀਤੇ ਹੋਣ ਪੁਰਾਣੇ ਸ੍ਰੀ ਸੀ ਭਾਈ ਰਣਧੀਰ ਸਿੰਘ ਜੀ ਦੇ ਵੇਲੇ, ਉਨ੍ਹਾਂ ਦਾ ਬੜਾ ਪਿਆਰ ਸੀ ਉਸ ਵਿੱਚ। ਤੇ ਭਾਈ ਸਾਹਿਬ ਜੀ ਦੇ ਪਿਤਾ ਸੀ ਇਹ ਬਾਬਾ ਸਾਹਿਬ ਸਿੰਘ। ਬਾਬਾ ਸਾਹਿਬ ਸਿੰਘ ਦਾ ਭਾਈ ਰਣਧੀਰ ਸਿੰਘ ਇੰਨਾ ਆਦਰ ਕਰਦੇ ਸੀ, ਚੱਲ ਕੇ ਆਇਆ ਕਰਦੇ ਸੀ ਇਹਨਾਂ ਦੇ ਦਰਸ਼ਨ ਕਰ। ਦਰਾਹੇ ਦੇ ਕੋਲ ਰਾਜਗੜ੍ਹ ਪਿੰਡ ਹੈ ਤੇ ਉਹਦੇ ਭਗਤਾਂ ਦੀ ਖੋਹੀ ਵੱਜਦੀ ਹੈ ਤੇ ਉੱਥੇ ਬਾਬਾ ਜੀ ਦਾ ਨਿਵਾਸ ਸੀ। ਡਾਕਟਰ ਭਾਈ ਬਲਵੰਤ ਸਿੰਘ ਜੀ ਧਰੌੜ ਦੇ ਸਨ, ਮੇਰੇ ਨਾਲ ਬੜਾ ਪਿਆਰ ਰਿਹਾ ਡਾਕਟਰ ਸਾਹਿਬ ਦਾ। ਉਨ੍ਹਾਂ ਨੇ ਇੱਕ ਦਿਨ ਬਾਬਾ ਜੀ ਨੂੰ ਕਿਹਾ ਜੀ ਮੈਂ ਪ੍ਰਸ਼ਾਦਾ ਛਕਾਉਣਾ ਚਾਹੁੰਦਾ ਕਿਉਂਕਿ ਗੁਰਬਾਣੀ ਨੇ ਐਸਾ ਉਪਦੇਸ਼ ਦਿੱਤਾ ਕਬੀਰ ਗ੍ਰਹਿ ਕਰੇ ਤਾਂ ਧਰਮ ਕਰ, ਦ੍ਰਿਸ਼ਟੀ ਦੇ ਧਰਮ ਹੈ। ਕਬੀਰ ਜੈ ਕਰ ਸਾਧਨ ਸੇਵ ਹੈ ਹਰ ਕੀ ਪੂਜਾ ਨਾਹੇ ਤੇ ਕਰ ਮਾਰਟ ਸਾਰਖੇ ਭੂਤ ਵਸਿਆ। ਜੇ ਕੇਵਲ ਆਪਣੇ ਵੀ ਰੋਟੀ ਪਕਾਉਂਦੇ ਤੇ ਆਪ ਹੀ ਖਾ ਲੈਂਦੇ ਨੇ, ਐਸਾ ਤਾਂ ਪ੍ਰੇਤ ਵੀ ਕਰ ਲੈਂਦੇ, ਖਾਣਾ ਚਾਹੇ ਜੈਸਾ ਮਰਜ਼ੀ ਪਸ਼ੂ ਵੀ ਕਰ ਲੈਂਦੇ। ਤੇ ਨਾਮ ਜਪਣ ਵਾਲਿਆਂ ਦੇ ਘਰ ਵਿੱਚ ਚਰਨ ਪਾਉਣੇ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ, ਸਤਿਗੁਰ ਪ੍ਰੀਤ ਜਾਂ ਗੁਰਸਿੱਖ ਮੁਖ ਪਾਏ, ਇਹ ਮਰਜ਼ਾਦਾ ਪ੍ਰਸ਼ਾਦਾ ਕੀਤਾ। ਤੇ ਦੋ ਬਰਤਨ ਇਕੱਠੇ ਪਏ ਸੀ ਪੁਰਾਣੇ ਸਮੇਂ ਦੇ, ਹੁਣ ਤਾਂ ਬੀਬੀਆਂ ਦੇ ਕੋਲ ਬਰਤਨ ਬਹੁਤ ਚੰਗੇ ਚੰਗੇ ਸਟੀਲ ਦੇ ਬਰਤਨ ਬਣ ਗਏ ਕਈ ਤਰ੍ਹਾਂ ਦੇ, ਅੱਗੇ ਮਿੱਟੀ ਦੇ ਬਰਤਨ ਹੁੰਦੇ ਸੀ ਘੁਮਿਆਰਾਂ ਤੋਂ ਲੈ ਕੇ ਰੱਖਦੇ ਹੁੰਦੇ, ਉਹ ਬਰਤਨ ਰੱਖੇ ਹੋਏ ਸੀ ਇੱਕੋ ਜਿਹੇ ਬਰਤਨ ਤੇ ਇੱਕ ਦੇ ਵਿੱਚ ਖੰਡ ਪਾਈ ਹੋਈ ਸੀ, ਇੱਕ ਜੀ ਲੂਣ ਪਾਇਆ ਹੋਇਆ। ਉਹ ਮਾਤਾ ਨੂੰ ਡਾਕਟਰ ਸਾਹਿਬ ਦੇ ਘਰੋਂ ਪਤਾ ਨਾ ਚੱਲਿਆ, ਆਪਣੀ ਜਾਣ ਤੋਂ ਸੰਤਾਂ ਦੀ ਸੇਵਾ ਕਰਨ ਲੱਗੀ, ਉਹ ਲੂਣ ਦੀ ਕੌਲੀ ਭਰ ਕੇ ਉਹਦੇ ਘੀ ਰਲਾ ਦਿੱਤਾ, ਘੀ ਰਲਾ ਕੇ ਸੰਤਾਂ ਦੇ ਮੂਹਰੇ ਰੱਖ ਦਿੱਤਾ। ਮਹਾਂਪੁਰਸ਼ਾਂ ਨੇ ਸ਼ਬਦ ਪੜ੍ਹਿਆ, ਸ਼ਬਦ ਪੜ੍ਹ ਕੇ ਛਕਣਾ ਸ਼ੁਰੂ ਕਰ ਦਿੱਤਾ। ਚਿਹਰੇ ਤੇ ਕੋਈ ਹਾਵ ਭਾਵ ਨਹੀਂ ਆਇਆ, ਕੋਈ ਇਤਰਾਜ ਨਹੀਂ ਆਇਆ, ਰਸਨਾਂ ਤੇ ਕੋਈ ਸ਼ਬਦ ਨਹੀਂ ਆਇਆ, ਲੂਣ ਦੀ ਭਰੀ ਹੋਈ ਕੌਲੀ ਖਾ ਕੇ ਸੰਤ। ਤੇ ਬਾਅਦ ਦੇ ਵਿੱਚ ਚੂੜਾ ਪੜ੍ਹਿਆ, ਸਤਿਗੁਰੂ ਇਹ ਆਪਣੇ ਭੋਲੇ ਭਾਲੇ ਸਿੱਖਾਂ ਦੀ ਸੇਵਾ ਮਨਜ਼ੂਰ ਕਰੀ, ਸਤਿਗੁਰੂ ਖੁਸ਼ੀਆਂ ਬਖਸ਼ ਕਰੀ, ਸਤੀ ਦੇ ਸੰਤੋਖੀ ਕਰੇ ਤੇ ਵਾਹਿਗੁਰੂ ਕਿਰਪਾ ਕਰੇ। ਸੰਤ ਰਾਸੋ ਕੋ ਇੱਕ ਪ੍ਰੇਮੀਆਂ ਨੇ ਇੱਕ ਰਾਗੀ ਸਿੰਘਾਂ ਨੂੰ ਪ੍ਰਸ਼ਾਦਾ ਕਰ ਬੈਠੇ ਤੇ ਪਹਿਲੀ ਵਾਰ ਹੀ ਪ੍ਰਸ਼ਾਦਾ ਕੀਤਾ ਸੀ, ਮੁੜ ਕੇ ਮੇਰੇ ਖਿਆਲ ਜ਼ਿੰਦਗੀ ਚ ਕਦੇ ਨਹੀਂ ਕਰਾਂਗੇ, ਕਿਸੇ ਨੂੰ ਵੀ ਨਹੀਂ ਕਰਾਂਗੇ, ਲੋੜ ਹੀ ਨਹੀਂ ਪੈਣੀ। ਅਜੇ ਉਹ ਰਾਗੀ ਸਿੰਘਾਂ ਦੇ ਮੂਹਰੇ ਆਇਆ ਥਾਲ, ਕਹਿੰਦੇ ਸੁੱਖ ਕਹਿੰਦੇ ਇਹ ਕੀ ਹੈ, ਕਹਿੰਦੇ ਰੋਟੀ ਦਾਲ ਫੁਲਕਾ ਹੋਰ ਕੀ ਹੈ, ਕਹਿੰਦੇ ਨਹੀਂ ਨਹੀਂ ਤੁੜਕਾ ਤੜਕਾ ਤਾਂ ਨਹੀਂ ਆਇਆ ਕੋਈ, ਕਹਿੰਦੇ ਜੀ ਲਾਇਆ ਹੋਇਆ ਗੰਢੇ ਪਿਆਜ ਦਾ ਤੁੜਕਾ ਵੀ ਲਾਇਆ, ਕਹਿੰਦੇ ਨਹੀਂ ਨਹੀਂ ਉਹ ਦੂਸਰਾ, ਉਹ ਕਹਿੰਦੇ ਜੀ ਖੁੱਲ ਕੇ ਦੱਸੋ ਜਿਹੜਾ ਕੀ ਹੈ, ਉਹ ਫਿਰ ਖੁੱਲ ਕੇ ਕਹਿੰਦਾ ਪਿਆਜ ਵੀ ਮਾਸ ਨਹੀਂ ਬਣਾਇਆ ਹੋਇਆ, ਝਟਕਾ। ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਕੀਰਤਨ ਕਰਨ ਵਾਲੇ ਹੋ ਤੁਹਾਨੂੰ, ਕਹਿੰਦੇ ਜੀ ਇਹ ਨਹੀਂ ਬਾਤ ਵੀ ਖਾਲਸੇ ਨੂੰ ਸਭ ਕੁਝ ਮਾਇਆ ਸੀ ਤਾਂ ਉਹਦੇ ਨਾਲ ਰੋਟੀ ਖਾਵਾਂਗੇ, ਚੱਕਲੇ ਚ ਰੋਟੀ ਆਪਣੀ, ਨਹੀਂ ਭੁੱਖੇ ਮਰ ਜਾਂਗੇ ਤੁਹਾਨੂੰ ਪਾਪ ਲੱਗੇਗਾ। ਉਹ ਜੀ ਡਰਾ ਦੇ ਵਿਚਾਰੇ ਪ੍ਰੇਮੀ, ਉਹ ਕਹਿੰਦੇ ਜੀ ਬੈਠੋ। ਉਨੀ ਦੇਰ ਤੱਕ ਭਲੇ ਮਾਨਸ ਬੈਠੇ ਰਹੇ, ਉਹ ਗਏ ਜਾ ਕੇ ਮਾਸ ਰਹਿਣ ਦਾ ਤੇ ਉਹਨਾਂ ਦਾ ਲਿਆ ਕੇ, ਹੁਣ ਸਿੱਧੇ ਅੱਖਾਂ ਚ ਪਿੰਡ ਬੋਲੀ ਚ ਕਹਿੰਦੀ ਵੀ ਮੂੰਹ ਮੱਥਾ ਝੁਲਸਿਆ ਉਹਨਾਂ ਦਾ, ਲਿਆ ਕੇ ਉਹ ਬਣਾਇਆ ਤੇ ਖਿਲਾਇਆ ਤੇ ਉਹ ਚਲੇ ਗਏ। ਮੁੜ ਕੇ ਕਹਿੰਦੇ ਕੰਨਾਂ ਨੂੰ ਹੱਥ ਲਾ, ਕਹਿੰਦੇ ਉਹ ਰੋਟੀ ਕਿਸੇ ਨੂੰ ਬੜੀ ਖਿਲਾਉਣੀ। ਦੇਖੋ ਇੱਕ ਬੰਦੇ ਦੇ ਕਾਰਨ ਕਿਆ ਸਾਰੇ ਰਾਗੀ ਸਿੰਘ ਨੇ ਸੀ, ਐਸਾ ਨਹੀਂ। ਸੋ ਇਹ ਸਾਧ ਸਿੰਘ ਜੀ ਜੀਵ ਦੇ ਸਾਧੂ ਜਿਹੜੇ ਸਿਮਰਨ ਕਰਨ ਵਾਲੀ ਰਸਨਾ ਹੈ ਉਹਦੀ ਬਾਤ ਕਿਆ ਹੈ। ਹੁਣ ਬਾਬਾ ਜੀ ਸਿਮਰਨ ਕਰਨ ਵਾਲੇ ਸਨ, ਕੌਲੀ ਲਾਉਣ ਦੀ ਖਾ ਗਏ। ਫਰੀਦ ਦੇ ਨਾਲ ਐਸੀ ਬੁਰੀ ਹੋਈ ਸੀ, ਕਮਾਈ ਨੇ ਧਿਆਨ ਲਿਆ ਸੀ ਫਰੀਦ ਦਾ, ਧੋਖਾ ਖਾ ਗਈ ਸੀ ਫਰੀਦ, ਫਕੀਰ ਇਕੱਠੇ ਕੀਤੇ ਬਹਾਨਾ ਸੀ ਸਾਰਾ। ਤੇ ਫਰੀਦ ਨੂੰ ਰੋਟੀ ਜਿਹੜੀ ਦਿੱਤੀ ਮਾਈ, ਕਹਿੰਦੀ ਇਹ ਫਕੀਰ ਨੂੰ ਰੋਟੀ ਮੈਂ ਆਪ ਫੜਾਵਾਂਗੀ। ਤੇ ਬਹੁਤ ਪੁਰਾਣਾ ਅਨਾਜ ਜਿਹੜਾ ਸੀ ਨਾ, ਜਿਹਦੇ ਚੋਂ ਬਦਬੂ ਆ ਰਹੀ ਸੀ ਥੋੜੀ ਥੋੜੀ, ਤੇ ਉਹਦਾ ਰਿੰਨ ਕੇ ਉਹਦੇ ਅੱਗੇ ਫਰੀਦ ਦੇ ਰੱਖ ਦਿੱਤਾ। ਦਲੀਆ ਜਦੋਂ ਖਾਣ ਲੱਗਿਆ ਤੇ ਦੁਰਗੰਧੀ ਆਈ ਤੇ ਲੂਣ ਉਹਦੇ ਵਿੱਚ ਹੈ ਹੀ ਨਹੀਂ ਮੇਰੇ ਕੋਲ। ਹੁਣ ਫਰੀਦ ਅੰਦਰ ਨੂੰ ਲਿਜਾਂਦਾ ਤੇ ਗੁਰਕੀ ਬਾਹਰ ਨੂੰ ਆ ਰਹੀ ਹੈ, ਬੜੀ ਸਮੱਸਿਆ ਖੜੀ ਹੋ ਗਈ। ਫਕੀਰਾਂ ਚ ਬੈਠ ਕੇ ਰੋਟੀ ਖਾਣ ਦੀ ਮਰਿਆਦਾ ਬਹੁਤ ਫਰਕ ਹੈ।
ਫਕੀਰਾਂ ਚ ਰੋਟੀ ਖਾਣੀ ਸੌਖੀ ਦੀ ਬਾਤ ਨਹੀਂ ਹੈ, ਬੜੀ ਮਰਿਆਦਾ ਪ੍ਰਾਤਮ ਸਮੇਂ। ਜੂਠਾ ਨਹੀਂ ਛੱਡ ਸਕਦੇ, ਲੋੜ ਅਨੁਸਾਰ ਲਓ। ਹੁਣ ਫਰੀਦ ਜੇ ਜੂਠਾ ਛੱਡਦਾ ਤਾਂ ਫਕੀਰਾਂ ਦੀ ਜਮਾਤ ਦੇ ਵਿਚ ਨੀਵਾਂ ਹੁੰਦਾ ਤੇ ਗੁਰਕੀ ਅੰਦਰ ਨੂੰ ਨੀ ਜਾਂਦੀ। ਮਾਈ ਨੇ ਦੇਖ ਲਿਆ ਆਪ ਆਪ ਨੇੜੇ ਆ ਕੇ ਕਹਿੰਦੀ ਕਿ ਉਹ ਫਕੀਰਾ ਹੋਰ ਚਾਹੀਦਾ, ਕਹਿੰਦਾ ਨਹੀਂ ਜੀ ਵੀ ਆਹੀ ਬਹੁਤ ਹੈ, ਪਰ ਕਿਰਪਾ ਕਰੋ ਜੇ ਥੋੜਾ ਜਿਹਾ ਲੋਨ ਦੇ ਦਿਓ। ਮਾਈ ਨੇ ਜਦੇ ਥਾਲ ਚੁੱਕ ਲਿਆ ਕਹਿੰਦੀ ਜਾ ਆਪਣੇ ਜੰਗਲਾਂ ਨੂੰ ਬੜਾ ਫਕੀਰ ਬਣਿਆ ਫਿਰਦਾ, ਇਹ ਰੋਟੀ ਸਾਧਾਂ ਵਾਸਤੇ ਹੈ ਸਵਾਦਮਾਂ ਵਾਸਤੇ ਨਹੀਂ ਹੈ, ਤੂੰ ਮੇਰੇ ਘਰ ਸਵਾਦ ਵੇਖਣਾ ਹੈ, ਤੈਨੂੰ ਸਾਧ ਕੀ ਨੇ ਪਾਇਆ। ਫਰੀਦ ਧਾਹਾਂ ਮਾਰ ਕੇ ਰੋ ਪਿਆ ਸੀ, ਕਹਿੰਦਾ ਜ਼ਿੰਦਗੀ ਧੋਖਾ ਖਾ ਬੈਠਾ, ਐ ਮੇਰੇ ਅੱਲਾ ਅੱਜ ਤੋਂ ਬਾਅਦ ਜੋ ਦਏਗਾ ਉਹੀ ਖਾਵਾਂਗਾ। ਫੁਕਰ ਲੱਗੀ ਤੇ ਮਹਾਂਪੁਰਖ ਚਲੇ ਗਏ। ਡਾਕਟਰ ਸਾਹਿਬ ਕਹਿੰਦੇ ਬਾਬਾ ਜੀ ਤੁਹਾਡੇ, ਕਹਿੰਦੇ ਨਹੀਂ ਵੀ ਆਹ 2 ਕਿਲੋਮੀਟਰ ਹੈ ਸਾਰਾ ਤੁਰ ਕੇ ਸਿੱਧੀ ਲੰਘ ਜਾਣਾ, ਉੱਥੇ ਭਗਤਾਂ ਕੋਈ ਤਕਰੀਬਨ 2 ਕਿਲੋਮੀਟਰ ਦੀ ਪੈਂਦੀਆਂ ਰਾਜੇ ਧਰੌੜ ਪਿੰਡ ਤੋਂ ਸਿੱਧੇ ਹੋਲੇ ਬਾਬਾ ਜੀ। ਬਾਅਦ ਵਿੱਚ ਡਾਕਟਰ ਸਾਹਿਬ ਕਹਿੰਦੇ ਲਿਆ ਮੈਨੂੰ ਵੀ ਦੇ ਹੁਣ ਪ੍ਰਸ਼ਾਦਾ। ਹੁਣ ਮਾਈ ਨੇ ਸ਼ੱਕਰ ਘੀ ਜਿਹੜਾ ਰਲਾਇਆ ਹੋਇਆ ਸੀ ਖੰਡ ਘੀ, ਹੁਣ ਡਾਕਟਰ ਸਾਹਿਬ ਨੂੰ ਵੀ ਦੇਣਾ ਸੀ, ਕੋਲੀ ਭਰ ਕੇ ਡਾਕਟਰ ਦੇ ਅੱਗੇ ਰੱਖ ਦਿੱਤੀ। ਜਦ ਡਾਕਟਰ ਨੇ ਪਾਈ ਮੂੰਹ ਦੇ ਵਿੱਚ ਗੁਰਕੀ ਥੂ ਥੂ ਕਰਕੇ ਮਾਰੀ ਪਾਰ ਗਵਾ, ਕਹਿੰਦਾ ਕਵੜੀਆ ਕੀ ਕਰ ਦਿੱਤਾ, ਇਹ ਕਿਉਂ ਜੀ? ਕਹਿੰਦੀ ਆਹ ਖੰਡ ਹੈ, ਇਹ ਤਾਂ ਲੂਣ ਹੈ। ਕੋ ਮੱਥੇ ਤੇ ਹੱਥ ਮਾਰੇ ਬਾਈ, ਕਹਿੰਦੀ ਬੜੇ ਲੋਹੜੇ ਦੀ ਬਾਤ ਹੈ ਡਾਕਟਰ ਸਾਹਿਬ, ਸੰਤ ਤਾਂ ਕੌਲੀ ਭਰੀ ਹੋਈ ਸਾਰੀ ਖਾ ਕੇ ਲੋਣ ਦੀ। ਤੇ ਡਾਕਟਰ ਸਾਹਿਬ ਤਾਂ ਜੀ ਜਿਉਂ ਦੌੜੇ ਸੰਤਾਂ ਕੋਲ ਪਹੁੰਚੇ, ਜਾ ਕੇ ਹੱਥ ਕਣ ਕੇ ਕਹਿੰਦੇ ਮਹਾਰਾਜ ਜੀ ਵੀ ਮਾਫ਼ੀ ਦੇ ਦਿਓ, ਵੈਸੇ ਇਸਦੇ ਲਾਇਕ ਤਾਂ ਹੈ ਨਹੀਂ ਅਸੀਂ। ਕਹਿੰਦੇ ਹੋਇਆ ਕੀ ਹੈ? ਕਹਿੰਦੇ ਜੀ ਕੁਛ ਨੀ ਹੋਇਆ। ਕਹਿੰਦੇ ਨਾ ਕੁਛ ਨੀ ਹੋਇਆ। ਕਹਿੰਦੇ ਬਾਬਾ ਜੀ ਕੌਲੀ ਭਰ ਕੇ ਲੂਣ ਦੀ ਖਿਲਾ ਦਿੱਤੀ ਤੁਹਾਨੂੰ ਘੀ ਪਾ ਕੇ, ਕਹਿੰਦੇ ਫਿਰ ਕੀ ਹੋ ਗਿਆ, ਪੇਟ ਸਾਫ਼ ਹੋ ਜੂਗਾ? ਕਮਲੇ ਤੂੰ ਐਵੇਂ ਚਿੰਤਾ ਕਿਉਂ ਕੀਤੀ ਆ, ਮੇਰੀ ਪ੍ਰਲਭ ਦੇ ਅੰਦਰ ਲੂਣ ਲਿਖਿਆ ਸੀ ਮੈਂ ਖਾ ਲਿਆ, ਕਿਉਂ? ਰਸਨਾ ਜਪਤੀ ਤੂੰ ਹੀ ਤੂੰ ਹੀ, ਰਸਨਾ ਨੂੰ ਰਸ ਆ ਰਿਹਾ ਸੀ ਨਾਮ ਦਾ, ਲੂਣ ਦਾ ਸਵਾਦ ਹੀ ਨਹੀਂ ਆਇਆ ਤੇ ਰੋਟੀ ਖਾ ਗਏ। ਵਾਹਿਗੁਰੂ ਕਿਰਪਾ ਕਰੇ, ਅਜਿਹੀ ਅਵਸਥਾ ਵਾਲੇ ਬਾਬਾ ਰਾਮ ਕੌਰ ਜੀ ਹੋਏ, ਭਾਈ ਗੁਰਬਖਸ਼ ਸਿੰਘ ਜੀ, ਬੇਅੰਤ ਦੀਆਂ ਕਹੀਆਂ ਜਾ ਸਕਦੀਆਂ ਹਨ। ਜੇਵਾ ਹਰ ਰਸ ਰਹੀ ਅਗਾਏ, ਉਹਨਾਂ ਦੀ ਰਸਨਾ ਸੰਸਾਰ ਦੇ ਪਦਾਰਥਾਂ ਵੱਲੋਂ ਅਗਾਏ ਕਹੀਏ ਰਜ ਗਈ ਹੈ, ਇਸ ਲਈ ਨਾਮ ਦਾ ਰਸ ਲੈ ਰਹੀ ਹੈ। ਤੇ ਇਸ ਪ੍ਰਕਾਰ ਦੱਸਦੇ ਹਨ
ਗੁਰਮੁਖ ਪੀਵੈ ਸਹਿਜ ਸਮਾਏ।
ਗੁਰਮੁਖ ਦੇ ਅਰਥ ਮੁਖੀ ਗੁਰੂ ਸਾਹਿਬ ਦੁਆਰਾ, ਤੇ ਗੁਰੂ ਸਾਹਿਬ ਦੁਆਰਾ ਉਹ ਸੰਤ ਜਨ ਜਿਹੜੇ ਗੁਰਸਿੱਖ ਪੀਵੈ, ਇਹ ਨਾਮ ਦੇ ਰਸ ਨੂੰ ਮਾਣਦੇ ਆ, ਗੁਰੂ ਤੋਂ ਨਾਮ ਲੈ ਕੇ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਤੇ ਫਿਰ ਸਹਿਜ ਸਮਾਏ, ਸਹਿਜ ਅਵਸਥਾ ਚੌਥੇ ਪਦ ਨੂੰ ਕਹਿੰਦੇ ਹਨ। ਗਿਆਨ ਦੀਆਂ 7 ਭੂਮਿਕਾ ਨੂੰ ਸੁਭਿੱਛਾ ਸੁਵਿਚਾਰ ਨੰਤ ਨੂੰ ਮਾਨਸਾ ਸੱਤਵਾਂ ਪਦ ਕਹਿੰਦੇ ਨੇ, ਚੌਥਾ ਪਦ ਜਿਹੜਾ ਹੈ। ਤੇ ਇਸ ਚੌਥੇ ਪਦ ਚ ਦੂਸਰਾ ਸੰਸਾਰ ਸਾਰਾ 3 ਅਵਸਥਾ ਵਿਚ ਰਹਿੰਦਾ, 3 ਵਿਆਪੇ ਜਗਤ ਕੋ, ਸੰਸਾਰ ਨੂੰ 3 ਵਿਆਪੀਆਂ ਹਨ, ਕਿਹੜੀਆਂ? ਜਾਗਰਤ, ਸੁਪਨ, ਸੁਖੋਪਤ, ਇਹ 3 ਅਵਸਥਾ ਨੇ ਸਾਡੀਆਂ। ਅਸੀਂ ਹੁਣ ਜਾਗਦੇ ਹਾਂ, ਇਹਦੇ ਵਿਚ ਇੱਕ ਅਵਸਥਾ ਹੈ ਜੀਵਾਤਮਾ ਦੀ, ਜਿਹੜਾ ਸਰੀਰ ਵਿਚ ਰਹਿੰਦਾ ਉਹਦੀ ਇੱਕ ਅਵਸਥਾ ਹੈ ਜਿਹਦੇ ਚ ਅਸੀਂ ਬੈਠੇ ਹਾਂ, ਇਹਨੂੰ ਕਹਿੰਦੇ ਨੇ ਜਾਗਰਤ ਅਵਸਥਾ। ਜਾਗਰਤ ਅਵਸਥਾ ਦਾ ਅਭਿਮਾਨੀ ਦੇਵ ਜਿਹੜਾ ਹੈ, ਇਹ ਉਹ ਜਿਹੜਾ ਜੀਵ ਹੈ ਉਹਨੂੰ ਵਿਸ਼ਵ ਨਾਮੇ, ਉਹਦਾ ਜੀਵ ਦਾ ਨਾਮ ਲਿਖਿਆ ਸ਼ਾਸਤਰ ਨੇ ਵਿਸ਼ਵ ਨਾਮੇ ਜੀਵ, ਜੀਵ ਇੱਕੋ ਹੀ ਹੈ ਪਰ ਉਹਦੇ ਨਾਮ ਬਦਲਣਗੇ। ਜਾਗਰਤ ਅਵਸਥਾ ਵਿਚ ਸਾਡੇ ਸੱਜੇ ਨੇਤਰ ਦੇ ਐਨ ਬੈਕ ਸਾਈਡ ਤੇ ਇੱਕ ਬਹੁਤ ਬਰੀਕ ਜੀ ਨਾੜੀ ਹੈ, ਤੇ ਸੱਜੇ ਨੇਤਰ ਦੇ ਬੈਕ ਸਾਈਡ ਤੇ ਉਸ ਥਾਂ ਤੇ ਜਾਗਰਤ ਅਵਸਥਾ ਚ ਉੱਥੇ ਰਹਿ ਕੇ ਕੰਮ ਚਲਾਉਂਦਾ ਸਾਰਾ ਜਾਗਰਤ। ਉਸ ਤੋਂ ਬਾਅਦ ਜਿਸ ਵੇਲੇ ਪੈਣ ਵਾਸਤੇ ਪਲੰਘ ਤੇ ਵਿਰਾਜਮਾਨ ਹੋ ਗਿਆ, ਸੁਸਤੀ ਪਈ, ਨੀਂਦਰਾ ਆਉਣੀ ਸ਼ੁਰੂ ਹੋ ਗਈ, ਤੇ ਨੀਂਦਰਾ ਦੇ ਵਿਚ ਸੁਪਨਾ ਸ਼ੁਰੂ ਹੋ ਗਿਆ, ਦੂਜੀ ਅਵਸਥਾ ਸ਼ੁਰੂ ਹੋ ਗਈ, ਉਹਨੂੰ ਕਹਿੰਦੇ ਨੇ ਸੁਪਨ ਅਵਸਥਾ। ਉਹ ਤੇਜ ਜਿਹੜਾ ਜੀਵ ਸੀ ਵਿਸ਼ਵਨਾਮੇ ਜੀਵ, ਸੱਜੇ ਨੇਤਰ ਦੀ ਬੈਕ ਸਾਈਡ ਛੱਡ ਕੇ ਉਹ ਅਵਸਥਾ ਬਦਲੀ ਤਾਂ ਜੇ ਉਥੋਂ ਹੇਠਾਂ ਉਤਰ ਆਇਆ ਕੰਠ ਵਿਚ, ਇਸ ਥਾਂ ਤੇ ਆਪਣੇ ਇੱਕ ਨਾੜੀ ਹੈ ਉਹਦਾ ਨਾਮ ਹੈ ਪ੍ਰਤੀਤ ਨਾਮੇ ਨਾੜੀ, ਐਸਾ ਲਿਖਿਆ ਪ੍ਰਤੀਤ ਨਾਮੇ ਨਾੜੀ ਵਿਚ ਆ ਕੇ ਨਿਵਾਸ ਕਰਦੇ, ਤੇ ਉਹਦਾ ਨਾਮ ਤੇਜਸ ਨਾਮ ਹੋ ਗਿਆ ਜੀਵ ਦਾ, ਕਿਉਂਕਿ ਅਵਸਥਾ ਬਦਲ ਗਈ, ਉਸ ਅਵਸਥਾ ਦਾ ਉਹਦਾ ਕਰਮ ਬਦਲ ਗਿਆ। ਜਾਗਰਤ ਅਵਸਥਾ ਦਾ ਕੋਈ ਪਦਾਰਥ ਨਹੀਂ ਰਿਹਾ, ਹੁਣ ਜਾਗਰਤ ਅਵਸਥਾ ਦਾ ਕੋਈ ਸੰਬੰਧੀ ਨਹੀਂ ਰਿਹਾ। ਸੁਪਨੇ ਦੇ ਕੋਈ ਤੁਹਾਨੂੰ ਕੁੱਟਣ ਲੱਗ ਜਾਵੇ ਕੋਈ ਸੰਬੰਧ ਨਹੀਂ, ਉਹ ਕੋਲੇ ਪਏ ਹੁੰਦੇ ਸਾਰੇ। ਸੁਪਨੇ ਦੇ ਵਿਚ ਆ ਕੇ ਸੁਪਨੇ ਦਾ ਕੁੱਤਾ ਕਿਤੇ ਲੱਤ ਫੜ ਲਵੇ, ਸੁਪਨੇ ਦਾ ਡੰਡਾ ਭਾਵੇਂ ਉਹਦਾ ਸਿਰ ਭੰਨ ਦੇਵੇ, ਤੁਹਾਡਾ ਦੂਆ ਬਾਹਰ ਵਾਲਾ ਡੰਡਾ ਕੱਖ ਨਹੀਂ ਕਰੂਗਾ, ਕਿਉਂਕਿ ਸੁਪਨ ਦਾ ਕੁੱਤਾ ਹੈ। ਸੁਪਨ ਦੇ ਵਿੱਚ ਜਾਗਰਤ ਭਾਵ ਜਾਗਰ ਦੇ ਸੁਪਨ ਭਾਵ ਇਹ ਅਵਸਥਾ ਹੈ ਜਾਗਰਤ ਸੁਪਨ। ਤੀਸਰੀ ਅਵਸਥਾ ਸੁਖੋਪਤੀ। ਸੁਖੋਪਤੀ ਅਵਸਥਾ ਦੇ ਵਿੱਚ ਜੀਵ ਕੰਠ ਨੂੰ ਛੱਡ ਕੇ ਛਾਤੀ ਚ ਹਿਰਦੇ ਚ ਉਤਰਦਾ। ਇਹਦਾ ਨਾਮ ਪੈ ਜਾਂਦਾ ਪ੍ਰਗ ਨਾਵੇਂ ਜੀ, ਅਗਿਆਨ ਵਿੱਚ ਲੀਨ ਹੋ ਜਾਂਦਾ। ਉਹਦੇ ਵਿੱਚ ਫਿਰ ਗੂੜੀ ਨੀਂਦ ਜਿਹੜੀ ਕਹਿੰਦਾ ਵੀ ਪੈ ਕੇ ਪਤਾ ਹੀ ਨਹੀਂ ਰਿਹਾ ਮੈਨੂੰ ਕਿੱਥੇ ਪਿਆ, ਕੋਈ ਸੁਪਨਾ ਵੀ ਨਹੀਂ ਆਇਆ ਅੱਜ ਮੈਨੂੰ। ਇਹ ਬੜੀ ਸੁਖਾਂ ਦੀ ਨੀਂਦ ਆਈ, ਸੁਖ ਨੂੰ ਅਨੁਭਵ ਕਰਨ ਵਾਲਾ ਜਾਗਦਾ ਸੀ, ਉਹਨੂੰ ਪ੍ਰਗ ਨਾਵੇਂ ਜੀਵ ਕਹਿੰਦੇ। ਇਹ ਤਿੰਨ ਅਵਸਥਾ ਸੰਸਾਰ ਦੀਆਂ, ਇੱਕ ਅਵਸਥਾ ਦੂਜੀ ਅਵਸਥਾ ਦੀ ਵਿਰੋਧੀ ਹੈ। ਹੁਣ ਆਪਾਂ ਜਾਗਰ ਦੇ ਵਿੱਚ ਬੈਠੇ ਹਾਂ, ਸੁਪਨੇ ਦੇ ਵਿਰੋਧ ਹੈ, ਸੁਪਨੇ ਦੇ ਸਾਰੇ ਪਦਾਰਥ ਖਤਮ। ਜਦੋਂ ਸੁਪਨੇ ਚਲੇ ਗਏ ਜਾਗਰ ਦੇ ਸਾਰੇ ਖਤਮ, ਜਦੋਂ ਸੁਖੋਵਤੀ ਚਲੇ ਗਏ ਜਾਗਰਤ ਸੁਪਨ ਇਹ ਦੋਨਾਂ ਦੇ ਖਤਮ ਹੋ ਗਏ, ਜਦੋਂ ਤੁਰਿਆ ਵਿੱਚ ਚਲੇ ਗਏ ਫਿਰ ਤਿੰਨਾਂ ਦੇ ਖਤਮ ਹੋਣਗੇ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ। ਤੁਰੀ ਅਵਸਥਾ ਪ੍ਰਾਪਤ ਕਿਵੇਂ ਹੋਏਗੀ? ਤੁਰੀ ਅਵਸਥਾ ਸਤਿਗੁਰ ਤੇ ਹਰ ਜਾਣ, ਸਤਿਗੁਰੂ ਤੋਂ ਜਾਣੀ ਜਾਏਗੀ, ਗੱਲਾਂ ਨਾਲ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਉਹ ਫਿਰ ਗੁਰਮੁਖ ਪੀਵੈ ਸਹਿਜ ਸਵਾਏ। ਉਹ ਸਹਿਜ ਚੌਥੀ ਅਵਸਥਾ ਦੇ ਵਿੱਚ ਨਾਮ ਜਪਦੇ ਜਪਦੇ ਪਹਿਲੇ ਜੀਵਾ ਤੋਂ ਸ਼ੁਰੂ ਕੀਤਾ ਸੀ ਤੇ ਹੌਲੀ ਹੌਲੀ ਬੈਤਰੀ ਮੱਧਮ ਪਸੰਤੀ ਪ੍ਰਭ ਚ ਹੁੰਦੇ ਹੋਏ ਤੇ ਫਿਰ ਸਹਿਜ ਅਵਸਥਾ ਪ੍ਰਾਪਤ ਹੋ ਗਈ, ਚੌਥੇ ਪਦ ਵਿੱਚ ਪਹੁੰਚ ਗਏ।
ਹਰ ਰਸ ਜਨ ਚਾਖੋ ਜੇ ਭਾਈ।
ਹੇ ਭਾਈ, ਜੇ ਤੁਸੀਂ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਚਖਣਾ ਕਰੋ, ਇਸ ਰਸ ਦਾ ਆਨੰਦ ਮਾਨਣਾ ਕਰੋਗੇ।
ਕਉ ਕਤੇ ਅਨਤੇ ਸਾਧ ਲੋ ਭਾਈ।
ਤਾਂ ਫਿਰ ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਅਨੰਤ ਜਿਹੜੇ ਹੋਰ ਕਿਸਮ ਦੇ ਵਿਸ਼ੇ ਵਿਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਦਾ ਰਸ ਤੁਹਾਨੂੰ ਆਪਣੇ ਵੱਲ ਖਿੱਚ ਲਵੇ? ਐਸਾ ਨਹੀਂ ਹੋ ਸਕਦਾ। ਜਿੰਨੀ ਦੇਰ ਤੱਕ ਨਾਮ ਦਾ ਰਸ ਨਹੀਂ ਆਉਣ ਲੱਗੇ ਉਨੀ ਦੇਰ ਤੱਕ ਖਤਰਾ ਹੈ, ਕਿਉਂਕਿ ਮਨ ਲੱਭਦਾ ਹੈ, ਮਨ ਖੋਜ ਰਿਹਾ ਹੈ ਸਦੀਵ ਕਾਲ ਦੇ ਸੁੱਖ ਨੂੰ। ਮਨ ਚਾਹੁੰਦਾ ਮੈਨੂੰ ਐਸਾ ਸੁੱਖ ਮਿਲ ਜਾਵੇ ਜਿਹੜਾ ਆ ਕੇ ਮੇਰੇ ਕੋਲ ਜਾਵੇ ਨਾ। ਉਹ ਪਹਿਲਾਂ ਪਦਾਰਥਾਂ ਦੇ ਵਿੱਚ ਕਲਪਨਾ ਪ੍ਰਤੀਤੀ ਮਾਤਰ ਸੁੱਖ ਨੇ, ਸੁੱਖ ਨਾ ਹੀ ਬਹੁਤੇ ਤਨ ਕਾਟੇ ਕਿਸੇ ਧੰਦੇ ਵਿੱਚ ਸੁੱਖ ਮੰਨ ਲਿਆ, ਸੁੱਖ ਨਾ ਹੀ ਭੇਖਿਆ ਨਿਰਤਨਾਟੇ ਕਈਆਂ ਨੇ, ਬਹੁਤ ਕੁਝ ਨਿਆਟਕ ਚੇਟਕ ਦੇਖਣ ਦੇ ਵਿੱਚ ਬਹੁਤ ਸਾਰਾ ਸੁੱਖ ਮੰਨਿਆ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਾਰਾ ਸੁੱਖ ਹਰ ਹਰ ਮਨ ਪਾਏ। ਸਾਰੇ ਸੁੱਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਹਨ। ਕਹਿੰਦੇ ਫਿਰ ਉਨ੍ਹਾਂ ਦੀ ਕਉ ਕਤ ਅਨੰਤ ਸਾਧ ਲਭਾਈ। ਹੋਰ ਸਵਾਦਾਂ ਦੇ ਵਿੱਚ ਉਨ੍ਹਾਂ ਦੀ ਜੀਭ ਕਦੇ ਲਭਾਏ ਮਾਨ ਨਹੀਂ ਹੁੰਦੀ, ਕਦੇ ਉਨ੍ਹਾਂ ਨੂੰ ਇਹ ਵਾਸਨਾ ਨਹੀਂ ਉੱਠਦੀ, ਵਾਸਨਾ ਖੈ ਹੋ ਜਾਂਦੀਆਂ। ਪਰ ਇਹ ਰਸ ਪ੍ਰਾਪਤ ਕਰਨ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਹਰ ਰੋਜ਼ ਨਿਤਨੇਮ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਇਹ ਰਸ ਨਾ ਧੁਆਂ ਰਸ ਰਸ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਮੂਰਤ ਕੀਤਾ, ਜੇ ਚਿਰ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ, ਹਰਸ ਬਹੁ ਨ ਕ੍ਰਿਸ਼ਨਾ ਲਾ ਕੇ ਆਏ, ਇਹ ਹਰਸ ਕਰਮੀ ਪਾਈ ਹੈ ਸਤਿਗੁਰੂ ਲੈ ਜਾ ਕਹਿ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਦੱਸੇ ਮਾਨਿਆ। ਸੋ ਇਸ ਕਰਕੇ ਇੱਕ ਧਰਮ ਸ਼ਾਸਤਰਾਂ ਦੇ ਵਿੱਚ ਨਾ ਢੰਗ ਤਰੀਕੇ ਦੇ ਨਾਲ ਇੱਕ ਕੀੜੀਆਂ ਤੇ ਕਲਪਨਾ ਦਿੱਤੀ ਹੋਈ, ਮੈਂ ਸਾਖੀ ਪੜ੍ਹੀ ਸੀ ਗ੍ਰੰਥ ਵਿੱਚ, ਉਹ ਇੱਥੇ ਢੁਕਦੀ ਹੈ। ਅੱਗੇ ਕਿਤੇ ਘੋੜਿਆਂ ਦਾ ਤਬੇਲਾ ਸੀ, ਘੋੜਿਆਂ ਦੇ ਤਬੇਲਿਆਂ ਦੇ ਵਿੱਚ ਇੱਕ ਕੀੜੀਆਂ ਦਾ ਭੌਣ ਸੀ। ਉਹ ਕੀੜੀਆਂ ਹਰ ਰੋਜ਼ ਜਿਹੜੇ ਘੋੜੇ ਦਾਣੇ ਖਾਂਦੇ ਸੀ, ਜਿਹੜੇ ਲਿੱਦ ਵਿੱਚ ਸਾਬਤ ਨਿਕਲ ਜਾਂਦੇ ਸੀ, ਉਹ ਦਾਣੇ ਉਹਨਾਂ ਕੀੜੀਆਂ ਦੀ ਖੁਰਾਕ ਸੀ। ਕਹਿੰਦੇ ਨੇ ਇੱਕ ਦਿਨ ਕੀੜੀਆਂ ਨੇ, ਇਹ ਮਨੁੱਖ ਨੂੰ ਗਿਆਨ ਦੇਣ ਵਾਸਤੇ ਕਲਪਨਾ ਕੀਤੀ ਹੋਈ ਹੈ ਕੀੜੀਆਂ ਦੇ ਉੱਤੇ, ਹੋਰ ਕੋਈ ਕੀੜੀਆਂ ਤੋਂ ਤੇ ਟੇਪ ਰਿਕਾਰਡ ਨਹੀਂ ਸੀ ਕਰਦਾ ਬੈਠਾ ਵੀ ਉਹ ਕੀ ਕਹਿੰਦੀਆਂ ਤੇ ਉਹ ਕੀ ਕਹਿੰਦੀਆਂ, ਇਹ ਕਲਪਨਾ ਕੀਤੀ ਹੈ ਮਨੁੱਖ ਵਾਸਤੇ, ਕਿਤੇ ਐਸਾ ਨਾ ਸਮਝ ਲੈਣਾ। ਤੇ ਉਹ ਕੀੜੀਆਂ ਨੇ ਕਹਿੰਦੇ ਮੀਟਿੰਗ ਕੀਤੀ, ਤੇ ਜਿਹੜੀਆਂ ਸਿਆਣੀਆਂ ਕੀੜੀਆਂ ਸੀ ਕਹਿੰਦੀਆਂ ਦੇਖੋ ਵਿਧਾਤਾ ਨੇ ਸਾਰਿਆਂ ਨੂੰ ਰੋਜੀ ਵਧੀਆ ਵਧੀਆ ਲਿਖੀ ਹੈ, ਮਨੁੱਖ ਤੜਕੇ ਲਾ ਲਾ ਕੇ ਖਾਂਦੇ ਆ, ਸਵਾਦ ਲਾ ਲਾ ਕੇ ਖਾਂਦੇ ਆ, ਰੱਬ ਨੇ ਦਿੱਤਾ ਅਨਾਜ ਤੇ ਉਹ ਵੀ ਸਿੱਧਾ ਪੱਧਰ ਨੀ ਘੋੜਿਆਂ ਦੀ ਲਿੱਦ ਗੰਦਗੀ ਦੇ ਵਿੱਚੋਂ ਚੁਣ ਚੁਣ ਕੇ ਖਾ ਰਹੇ ਆ, ਬੇਕਾਰ ਹੈ ਜ਼ਿੰਦਗੀ, ਸਰਕਾਰ ਹੈ ਜ਼ਿੰਦਗੀ, ਕੀ ਕਰਨਾ ਚਾਹੀਏ? ਇਹ ਕੀੜੀ ਕਹਿੰਦੀ ਵੀ ਮੈਂ ਜਾ ਕੇ ਖੋਜ ਕੇ ਆਉਂਦੀ, ਮੈਂ ਲੱਭਦੀ ਹਾਂ। ਉਹ ਤੁਰਦੀ ਜਾਂਦੀ ਜਾਂਦੀ ਸੱਜੇ ਖੱਬੇ ਆਉਂਦੀ, ਸਹਿਜੇ ਸਹਿਜੇ ਤੁਰਦੀ, ਕਿਤੇ ਲਾਗੇ ਹਲਵਾਈ ਦੀ ਦੁਕਾਨ ਸੀ ਉਹਦੇ ਜਾ ਬਣੀ, ਉੱਥੇ ਭੋਰੇ ਚੋਰੇ ਖੋਏ ਦੇ, ਮਿਠਾਈ ਦੇ, ਲੱਡੂਆਂ ਦੇ, ਜਲੇਬੀਆਂ ਦੇ ਮਿੱਠੇ ਖਾ ਖਾ ਕੇ ਆਨੰਦ ਧੋ ਕੇ ਰਸ ਨਾਲ ਭਰ ਗਈ ਤੇ ਵਾਪਸ ਆਈ, ਕਹਿਣ ਲਈ ਲੋ ਜਗ੍ਹਾ ਮੈਂ ਲੱਭ ਲਈ ਹੈ। ਕੈਸੀ ਹੈ? ਕਹਿੰਦੇ ਬਹੁਤ ਮਿਠਾਸ ਹੈ। ਉਹ ਕਹਿੰਦੇ ਹਜੇ ਹੈਗਾ ਜਿਹਨਾਂ ਲਿੱਦ ਦੇ ਦਾਣਿਆਂ ਵਿੱਚ ਆਉਂਦਾ, ਇਹ ਵੀ ਕੋਈ ਰਸ ਹੈ, ਤੇਰਾ ਗੰਦਗੀ ਹੈ, ਤੁਸੀਂ ਆਓ ਤਾਂ ਸਹੀ। ਤੇ ਕੁਛ ਕੀੜੀਆਂ ਕਹਿਣ ਲੱਗੀਆਂ ਜ਼ਿੰਦਗੀ ਬਰਬਾਦ ਹੋ ਜੂਗੀ, ਜਿੱਥੇ ਬੈਠੀਆਂ ਟੇਕੀਆਂ ਰਹੋ, ਇੱਥੇ ਜਾਣ ਦੀ ਕੋਈ ਲੋੜ ਨਹੀਂ ਹੈ, ਇਦੋਂ ਵੱਧ ਕੋਈ ਰਸ ਹੁੰਦਾ ਹੀ ਨਹੀਂ। ਕੁਛ ਜਿਹਾ ਅਸੀਂ ਸਾਰੀ ਉਮਰ ਲੰਘੀ ਇਹ ਰਸ ਲੈਂਦੇ ਹਨ, ਹੋਰ ਕਿਹੜਾ ਰਸ ਹੋ ਸਕਦਾ। ਉਹ ਕਹਿੰਦੇ ਨਹੀਂ ਨਹੀਂ ਰਸ ਹੈ, ਤੁਸੀਂ ਇਹਦੀ ਗੱਲ ਨਾ ਮੰਨੋ। ਕੁਝ ਕੀੜੀਆਂ ਤਿਆਰ ਹੋ ਗਈਆਂ, ਕਹਿੰਦੇ ਉਹ ਤਿਆਰ ਤਾਂ ਹੋਈਆਂ, ਇਤਬਾਰ ਨਹੀਂ ਕੀਤਾ। ਤਿਆਰ ਹੋਣਾ ਹੋਰ ਬਾਤ ਹੈ, ਇਤਬਾਰ ਕਰਨਾ ਹੋਰ ਬਾਤ ਹੈ। ਉਹ ਕਹਿੰਦੀ ਕੀੜੀ ਨੂੰ ਭੁੱਖ ਲੱਗਦੀ ਹੈ ਬਹੁਤ ਜਲਦੀ, ਵਾਰ ਵਾਰ ਭੁੱਖ ਲੱਗਦੀ ਹੈ। ਉਹ ਕਹਿੰਦੀ ਵੀ ਖਾਂਦੀ ਥੋੜਾ ਜਿਹਾ ਪਰ ਖਾਂਦੀ ਵਾਰ ਵਾਰ ਹੈ। ਤੇ ਉਹ ਕਹਿਣ ਲੱਗੀਆਂ ਵੀ ਆਪਣੀ ਖੁਰਾਕ ਨਾਲ ਹੀ ਲੈ ਕੇ ਚੱਲਾਂਗੇ। ਲਿੱਦ ਦਾ ਇੱਕ ਇੱਕ ਦਾਣਾ ਮੂੰਹ ਚ ਫੜ ਲਿਆ, ਉਹਨਾਂ ਨੂੰ ਲੈ ਕੇ ਹਲਵਾਈ ਜੀ ਦੁਕਾਨ ਚ ਪਾਉਂਦੀ ਆ ਵੀ ਆਹ ਦੇਖੋ ਖੁਆ ਬਰਫੀ ਪਈ ਆ ਕੁਛ ਪਿਆ। ਉਹ ਲਿੱਦ ਦਾ ਦਾਣਾ ਨਹੀਂ ਛੱਡਦੀ ਤੇ ਮੂੰਹ ਦੇ ਵਿੱਚ ਸਵਾਦ ਆ ਨਹੀਂ ਰਿਹਾ ਕਿ ਕੀੜੀਆਂ ਦਾ ਝਗੜਾ ਮੁੱਕਿਆ ਨਹੀਂ, ਇਹ ਕੀੜੀਆਂ ਦਾ ਝਗੜਾ ਨਹੀਂ ਮਨੁੱਖਾਂ ਵਿੱਚ ਆ ਗਿਆ। ਤੇ ਮਨੁੱਖ ਲਿੱਦ ਦਾ ਦਾਣਾ ਵਿਸ਼ੇ ਵਕਾਰ ਗੰਦਗੀ ਨਹੀਂ ਛੱਡਦਾ, ਨਾਮ ਦਾ ਰਸ ਵੀ ਲੈਣਾ ਚਾਹੁੰਦਾ। ਗੁਰੂ ਨਾਨਕ ਦੀ ਇਹ ਦਰਗਾਹੋਂ ਆਏ ਹਲਵਾਈ ਦੀ ਦੁਕਾਨ ਵਿੱਚ ਵੀ ਆ ਗਿਆ, ਇੱਥੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੂਣੇ ਖੜ ਤੁਲਸੀ ਮੁੱਖ ਬੋਲ ਨਾ ਮਾਰ ਨਾ ਦਕੀਏ। ਪਰ ਇਹ ਆਪਣਾ ਵਿਕਾਰੀ ਸਵਾਲ ਨਹੀਂ ਤਿਆਗਦਾ, ਇਹਦੇ ਅੰਤਸ਼ਕਰਨ ਦੇ ਮੁੱਖ ਵਿੱਚ ਗੰਦਗੀ ਦੀ ਵਾਸਨਾ ਹੋਣ ਕਰਕੇ ਇਹ ਨਾਮ ਦਾ ਰਸ ਉਹਦੇ ਚ ਜਾ ਨਹੀਂ ਰਿਹਾ। ਇਸ ਕਰਕੇ ਇਹ ਸਮੱਸਿਆ ਖੜੀ ਹੈ। ਤੇ ਜਿਹਨਾਂ ਨੂੰ ਇਹ ਰਸ ਆ ਗਿਆ ਤਾਂ ਫਿਰ ਅੰਤ ਸਾਧ ਕੱਟ ਅੰਤ ਸਾਧ ਲਵਾਈ, ਉਹ ਕਿਵੇਂ ਇਹ ਗੰਦਗੀ ਦੇ ਸਵਾਦ ਉਹਨਾਂ ਵਾਸਤੇ ਸਵਾਦ ਕਿਵੇਂ ਤੇ ਨਰਕ ਹੈ। ਨਿਮਖ ਕਾਮ ਸਵਾਦ ਕਾਰਨ ਕੋਰ ਤਿਸ ਕਰੋ ਦੁੱਖ ਪਾਵੇ, ਕਰੀ ਮੋਤ ਰਗਵਾਣਾ ਫਿਰ ਬਹੁਤ ਬਹੁਤ ਪਛਤਾਵੇ। ਇਸ ਕਰਕੇ ਉਹ ਇਹਨਾਂ ਰਸਾਂ ਤੋਂ ਫਿਰ ਉੱਪਰ ਚਲੇ ਜਾਂਦੇ ਹਨ। ਰਹਾਈ ਦੇ ਕੇ ਪ੍ਰਮਾਣ ਕਰਦੇ ਹਾਂ ਜੀ,
ਗੁਰਮਤ ਰਸ ਰਾਖੋਰ ਧਾਰ,
ਗੁਰੂ ਦੀ ਮਤ ਅਨੁਸਾਰ ਗੁਰੂ ਦੀ ਸਿੱਖਿਆ ਅਨੁਸਾਰ ਇਹ ਨਾਮ ਦਾ ਰਸ ਜਿਹੜਾ ਸਾਧ ਸਿੰਘ ਜੀ, ਦੇਖੋ ਮੱਖੀਆਂ ਦੋ ਤਰ੍ਹਾਂ ਦੀ ਹੁੰਦੀਆਂ। ਇੱਕ ਮੱਖੀ ਨੂੰ ਕਹਿੰਦੇ ਗੰਦੇ ਦੀ ਮੱਖੀ, ਕਿਉਂ? ਉਹਦਾ ਸੰਯੋਗ ਗੰਦੇ ਨਾਲ ਲਿਖਿਆ, ਜਿੱਥੇ ਲਹੂ ਪੀਕ ਹੋਵੇ, ਮਨੁੱਖ ਦੇ ਹੋਵੇ, ਪਸ਼ੂ ਦੇ ਹੋਵੇ, ਮੱਖੀਆਂ ਚਿੰਬੜ ਜਾਣ ਜਾਮ ਜਾਵੇ। ਤੇ ਜਿੱਥੇ ਗੰਦਗੀ ਹੋਵੇ, ਗੰਦਾ ਹੋਵੇ, ਉੱਥੇ ਚਲੀ ਜਾਏਗੀ। ਪਰ ਜੇ ਉਹ ਮਨੁੱਖ ਦੇ ਜਿਸਮ ਦੇ ਉੱਤੇ ਬਹਿ ਜਾਏ, ਮਨੁੱਖ ਨੂੰ ਇਹ ਕੋਈ ਖਤਰਾ ਨਹੀਂ ਵੀ ਇਹ ਕੋਈ ਡੰਗ ਮਾਰ ਦੇਗੀ, ਜ਼ਹਿਰ ਚੜ੍ਹਦੀ ਜਾਂ ਹੋਰ ਐਸੀ ਕੋਈ ਨਹੀਂ ਹੈ, ਉਹ ਤਕਲੀਫ ਕੋਈ ਨਹੀਂ ਹੈ। ਪਰ ਜੇ ਖਾਣੇ ਤੇ ਬਹਿ ਜਾਏ, ਉਹਦੇ ਪੈਰਾਂ ਦੇ ਵਿੱਚ, ਉਹਦੇ ਹੱਥਾਂ ਦੇ ਵਿੱਚ ਗੰਦੇ ਜਰਾਸੀਮ ਹੁੰਦੇ ਆ ਜਿਹੜੇ ਖਾਣੇ ਨੂੰ ਵਿਗਾੜ ਦਿੰਦੇ ਤੇ ਮਨੁੱਖ ਰੋਗੀ ਹੋ ਜਾਂਦਾ। ਦੂਸਰੀ ਬਿਲਕੁਲ ਇਸੇ ਆਕਾਰ ਦੀ, ਇਸੇ ਸਹਿਜ ਦੀ ਇੱਕ ਮੱਖੀ ਹੈ, ਉਹਨੂੰ ਕਹਿੰਦੇ ਮਧੂ ਮੱਖੀ। ਮਧੂ ਮੱਖੀ ਦੀ ਪਾਲਣਾ ਕਰਦੇ ਆ ਲੋਕ। ਆਖਿਰ ਗੰਦੇ ਦੀਆਂ ਮੱਖੀਆਂ ਦੇਖਿਆ ਕਿਸੇ ਨੇ ਪਾਲਣਾ ਕੀਤੀ ਹੋਵੇ, ਗੰਦੇ ਦੀ ਮੱਖੀਆਂ ਦੀ ਕਿਸੇ ਰੱਖਿਆ ਕੀਤੀ ਹੋਵੇ? ਮਧੂ ਮੱਖੀ ਸ਼ਹਿਦ ਦੀ ਮੱਖੀ, ਕੌੜੇ ਤੋਂ ਕੌੜੇ ਫੁੱਲ। ਮੈਂ ਕਈ ਵਾਰ, ਮੈਨੂੰ ਇਸ ਤਰ੍ਹਾਂ ਦਾ ਚਸਕਾ ਹੈ, ਮੈਂ ਕਈ ਵਾਰ ਇਹਨਾਂ ਮੱਖੀਆਂ ਨੂੰ ਵੀ ਨੇੜੇ ਹੋ ਕੇ ਦੇਖਿਆ, ਅੱਕ ਦੇ ਫੁੱਲ ਤੇ ਬਹਿ ਕੇ ਵੀ, ਨਿੰਮ ਦੇ ਫੁੱਲ ਤੇ ਬਹਿ ਕੇ ਵੀ, ਜਿਹੜੇ ਕੌੜੇ ਤੇ ਕੌੜੇ ਐਸੇ ਪੌਦੇ ਹਨ, ਉਹਨਾਂ ਦੇ ਵਿੱਚੋਂ ਵੀ ਰਸ ਲੈ ਜਾਂਦੀ ਹੈ। ਥੋੜਾ ਥੋੜਾ ਰਸ ਇਕੱਠਾ ਕਰਕੇ ਤੇ ਫਿਰ ਸ਼ਹਿਦ ਦੀ ਪੌੜੀ ਬਣ ਜਾਂਦੀ ਹੈ। ਮਨੁੱਖ ਦੇ ਕੋਲ ਅੱਜ ਤੱਕ ਇਹ ਤਕਨੀਕ ਨਹੀਂ ਆਈ ਕਿ ਸ਼ਹਿਦ ਬਣਾ ਲਵੇ। ਮੱਖੀਆਂ ਦੇ ਕੋਲ ਅਕਲ ਹੈ ਕਿ ਮਨੁੱਖ ਨੂੰ ਸ਼ਹਿਦ ਬਣਾ ਕੇ ਦੇ ਰਹੀਆਂ ਹਨ, ਜਿਹੜਾ ਇੱਕ ਅੰਮ੍ਰਿਤ ਸਰੂਪ ਖਾਣਾ ਹੈ। ਜੇ ਮੁੱਖ ਪੰਜੋ ਅੰਮ੍ਰਿਤ ਖਾਏ, ਉਹ ਕਲਪਿਤ ਅੰਮ੍ਰਿਤਾਂ ਦੇ ਅੰਦਰ ਪੰਜ ਪ੍ਰਕਾਰ ਦੇ ਅੰਮ੍ਰਿਤ, ਸ਼ਹਿਦ ਵੀ ਅੰਮ੍ਰਿਤ ਬਣਿਆ। ਔਰ ਹਰ ਦਵਾਈ ਚ ਵਰਦਾ, ਆਯੁਰਵੇਦ ਵਾਲੇ ਕਹਿੰਦੇ ਆ ਹਰ ਦਵਾਈ ਨੂੰ 10 ਗੁਣਾ ਬਲਕਿ 100 ਗੁਣਾ ਤੱਕ ਵੀ, ਕਈ ਦਵਾਈਆਂ ਨੂੰ ਜੇ ਸ਼ਹਿਦ ਚ ਮਿਲਾ ਕੇ ਖਾਧੀ ਜਾਵੇ 100 ਗੁਣਾ ਜ਼ਿਆਦਾ ਉਹਦੀ ਚ ਤਾਕਤ ਵੱਧ ਜਾਂਦੀ। ਤੇ ਸ਼ਹਿਦ ਦੀ ਮੱਖੀ ਅੱਕ ਦੇ ਫੁੱਲ ਤੇ ਵੀ ਗੁਣ ਲੈ ਗਈ ਤੇ ਫਿਰ ਮਨੁੱਖ ਬੁਰੇ ਤੋਂ ਬੁਰੇ ਇਨਸਾਨ ਦੇ ਵਿੱਚੋਂ ਕਿਉਂ ਨਹੀਂ ਕੋਈ ਸ਼ੁਭ ਗੁਣ ਲੈ ਸਕਦਾ? ਹਰ ਬੁਰੇ ਤੇ ਬੁਰੇ ਇਨਸਾਨ ਦੇ ਅੰਦਰ ਵੀ ਤੂੰ ਮਧੂ ਮੱਖੀ ਬਣ, ਤੂੰ ਗੰਦੇ ਦੀ ਮੱਖੀ ਨਾ ਬਣ, ਤਾਂ ਕਿ ਬ੍ਰਹਮ ਗਿਆਨ ਸ਼ਹਿਦ ਦੀ ਇੱਕ ਪੌੜੀ ਤਿਆਰ ਹੋ ਸਕੇ। ਬ੍ਰਹਮ ਗਿਆਨ ਦੀ ਤੇਰੇ ਅੰਦਰ ਇੰਨਾ ਰਸ ਹੋ ਜਾਵੇ, ਤੇਰੇ ਕੋਲ ਇੰਨਾ ਰਸ ਹੋ ਜਾਵੇ ਜਿਵੇਂ ਮੱਖੀਆਂ ਦੇ ਆਪਣੇ ਖਾਣ ਤੋਂ ਵਾਧੂ ਮਨੁੱਖਾਂ ਤੱਕ ਰਸ ਜਾ ਰਿਹਾ ਹੈ। ਸ਼ਹਿਦ ਇਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਨਾ ਇੰਨਾ ਰਸ ਇਕੱਠਾ ਕਰ ਲੈਂਦੇ ਨੇ, ਆਪ ਦਾ ਆਨੰਦ ਮਾਣਦੇ ਨੇ, ਉਹ ਰਸ ਨੂੰ ਦੂਸਰੇ ਵੀ ਮਾਣਦੇ ਰਸ ਜਾਂਦੇ। ਤੇ ਇਸ ਪ੍ਰਕਾਰ ਮਾਇ ਕਹਿੰਦੇ ਰਹਾਓ ਸਤਾਈ ਦੇ, ਕਹਿੰਦੇ ਗੁਰ ਮਤ ਰਸ, ਗੁਰੂ ਦੀ ਮਤ ਅਨੁਸਾਰ ਇਹ ਰਸ ਰੱਖੋ ਔਰ ਧਾਰ, ਹਿਰਦੇ ਦੇ ਚਿੰਨ ਰਸ ਨੂੰ ਧਾਰਨ ਕਰਕੇ ਰੱਖੋ ਜੀ।
ਹਰ ਰਸ ਰਾਤੇ ਰੰਗ ਮੁਰਾਰ,
ਜਿਹੜੇ ਹਰੀ ਪਰਮੇਸ਼ਰ ਦੇ ਰਸ ਦੇ ਵਿੱਚ ਮਸਤ ਹੋ ਗਏ ਨਾ, ਤੇ ਉਹਨਾਂ ਨੂੰ ਮੁਰਾਰੀ ਦਾ ਰੰਗ ਤੇ ਆਨੰਦ ਪ੍ਰਾਪਤ ਹੋ ਜਾਂਦਾ ਹੈ। ਰਸ ਤੋਂ ਆਨੰਦ ਤੱਕ ਚਲੇ ਗਏ, ਰਸ ਆਇਆ ਤੇ ਆਨੰਦ ਪ੍ਰਾਪਤ ਹੋਇਆ। ਪਰ ਇੱਕ ਵਾਹਿਗੁਰੂ ਹੈ, ਇਹ ਰਸ ਛੱਡ ਹੈ, ਉਹ ਰਸ ਪਾਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ, ਫਿਰ ਵੀ ਪਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਹਰ ਰਸ ਰਾਤੇ ਰੰਗ ਮੁਰਾਰ। ਮੁਰਾਰੀ ਆਮ ਕਰਕੇ ਮੁਰਦੈਤ ਸੀਤ ਭਗਵਾਨ ਕ੍ਰਿਸ਼ਨ ਜੀ ਨੇ ਮਾਰਿਆ, ਦੁਆਪਰ ਦੇ ਅੰਦਰ ਮੁਰਦੈਤ ਨੂੰ ਮਾਰ ਕੇ ਉਹਨਾਂ ਦਾ ਨਾਮ ਕ੍ਰਿਸ਼ਨ ਮੁਰਾਰੀ ਪਿਆ। ਤੇ ਕਿਆ ਮਹਾਰਾਜ ਇੱਥੇ ਦੁਆਪਰ ਵਾਲੇ ਮੁਰਾਰੀ ਕਹਿੰਦੇ? ਨਹੀਂ, ਇੱਥੇ ਗੁਰੂ ਨੂੰ ਮੁਰਾਰੀ ਕਹਿੰਦੇ। ਕਿਉਂ ਕਹਿੰਦੇ? ਅਗਿਆਨ ਦੈਤ ਉਦੋਂ ਵੀ ਪ੍ਰਬਲ ਹੈ, ਅਗਿਆਨ ਰੂਪੀ ਮੁਰਦੈਤ ਦੇ ਆਰੀ ਦੁਸ਼ਮਣ ਗੁਰੂ ਹਨ ਜਿਹੜੇ ਗਿਆਨ ਦਿੰਦੇ, ਇਸ ਕਰਕੇ ਮੁਰਾਰੀ ਦਾ ਰੂਪ ਅਕਾਲ ਪੁਰਖ ਦਾ ਗੁਰੂ ਸਾਹਿਬ ਹਨ। ਸੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਤੇ ਉਸ ਗੁਰੂ ਦੇ ਦਿੱਤੇ ਹੋਏ ਰੰਗ ਆਨੰਦ ਦੇ ਵਿੱਚ ਸੁਖ ਸਦਾ ਵਾਸਤੇ ਮਾਣਦੇ ਹਨ।
ਮਨ ਮੁਖ ਹਰ ਰਸ ਚਾਖਿਆ ਨਾ ਜਾਏ।
ਮਨਮੁਖ ਤਾਂ ਬਈ ਉਹ ਕੀੜੀਆਂ ਨੇ ਜਿਹੜੀ ਲਿੱਦਾ ਵਾਲੀ ਗੱਲ ਸੁਣਾਈ ਸੀ ਤੁਹਾਨੂੰ, ਇਹਨਾਂ ਨੇ ਉਹ ਹਰ ਰਸ ਨਾਮ ਦਾ ਰਸ ਚੱਖਿਆ ਨਹੀਂ ਜਾ ਰਿਹਾ, ਤੇ ਕਿਉਂਕਿ ਉਹਨਾਂ ਦੀ ਪਹੁੰਚ ਉੱਥੇ ਤੱਕ ਹੈ, ਇਸ ਕਰਕੇ ਰਸ ਚੱਖਿਆ ਨਾ ਜਾਏ। ਉਹਨਾਂ ਦੀ ਰਸਨਾ ਦੇ ਵਿੱਚ ਪਹਿਲਾਂ ਵਿਸ਼ੇ ਵਿਕਾਰ ਵਾਸਨਾ ਹੋਣ ਕਰਕੇ ਰਸ ਨਹੀਂ ਆ ਰਿਹਾ ਹੈ।
ਹਉ ਮੈਂ ਕਰੈ ਬਹੁਤੀ ਮਿਲੈ ਸਜਾਏ।
ਹਉਮੈ ਇਸ ਰਸ ਨੂੰ ਵਿਗਾੜਦਾ ਹੈ, ਰਸ ਤਾਂ ਕੀ ਆਉਣਾ, ਬਲਕਿ ਸਜ਼ਾ ਦਾ ਹੱਕਦਾਰ ਹੋ ਜਾਂਦਾ ਜਿੰਨਾ ਚਿਰ ਹਉਮੈ ਨਾ ਜਾਏ। ਤੇ ਇਸ ਕਰਕੇ ਬਹੁਤੀ ਮਿਲੈ ਸਜਾਏ, ਇਹ ਬਹੁਤੀ ਸਜ਼ਾ ਮਿਲੇਗੀ ਹਉਮੈ ਵਾਲਿਆਂ ਨੂੰ।
ਨਦਰ ਕਰੇ ਤਾਂ ਹਰ ਰਸ ਪਾਵੈ।
ਨਾਨਕ ਨਦਰੀ ਨਦਰ ਨਿਹਾਲ, ਜੇ ਗੁਰੂ ਕਿਰਪਾ ਕਰੇ ਇਹ ਰਸ ਮਿਲ ਸਕਦਾ। ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭਾਈ ਕੇਸਰੀ ਸਿੰਘ ਸੇਖ ਪੌਂਟਾ ਸਾਹਿਬ ਦਾ ਵਚਨ ਹੈ ਤੇ ਉਹ ਪੁੱਛਦੇ ਹੈ ਮਹਾਰਾਜ, ਨਾਮ ਦੀ ਜਿਹੜੀ ਅਵਸਥਾ ਰੋਮਾਂ ਦੀ ਕਹਿੰਦੇ ਹੈ, ਮੈਨੂੰ ਥੋੜਾ ਜਿਹਾ ਇਸ ਦੇ ਬਾਰੇ ਕਿਰਪਾ ਕਰੋ, ਮੈਂ ਸਮਝਣਾ ਚਾਹੁੰਦਾ ਕਿ ਐਸੀ ਅਵਸਥਾ ਹੋ ਜਾਂਦੀ ਹੈ ਸਿੱਖਾਂ ਦੀ? ਮਹਾਰਾਜ ਕਹਿੰਦੇ ਲੈ ਤੈਨੂੰ ਅੱਜ ਹੀ ਦਿਖਾ ਦਿੰਦੇ। ਕਹਿੰਦੇ ਜੀ ਕਿਰਪਾ ਕਰੋ ਫਿਰ। ਕਹਿੰਦੇ ਜਾ ਧੰਨਾ ਸਿੰਘ ਦੇ ਜਿਸਮ ਨੂੰ ਕੰਨ ਲਾ ਕੇ ਸੁਣ ਲੈ। ਭਾਈ ਧੰਨਾ ਸਿੰਘ ਘੋੜਿਆਂ ਦੀ ਗੱਦੀ ਛੱਕਣ ਵਾਲਾ ਸਿੱਖ ਹੈ ਗੁਰੂ ਦਾ, ਤੇ ਉਹ ਆਇਆ ਕਹਿੰਦਾ ਭਾਈ ਸਾਹਿਬ ਮੈਂ ਤੁਹਾਡੇ ਜਿਸਮ ਨੂੰ ਕੰਨ ਲਾਉਣਾ। ਕਹਿੰਦਾ ਕੀ ਗੱਲ? ਕੰਨ ਲਾਉਣਾ ਉਧਰ ਸ਼ਬਦ ਨਾਲ ਲਾ, ਕੰਨ ਲਾਉਣਾ ਸ਼ਬਦ ਗੁਰਬਾਣੀ ਨਾਲ ਲਾ, ਮੈਂ ਘੋੜਿਆਂ ਦੀ ਲਿੱਦ ਚੱਕਣ ਵਾਲਾ ਲਿਬੜਿਆ, ਤੂੰ ਚੰਗਾ ਭਲਾ ਬੰਦਾ ਕੀ ਕਰਨ ਲੱਗਿਆ ਤੂੰ ਇੱਥੇ? ਚੰਗਾ ਕਹਿੰਦਾ ਪਾਤਸ਼ਾਹ ਨੇ ਭੇਜਿਆ। ਅੱਛਾ, ਫਿਰ ਉਹਨਾਂ ਦੀ ਵਸਤੂ ਹੈ, ਫਿਰ ਤਾਂ ਤੁਸੀਂ ਜੋ ਮਰਜ਼ੀ ਕਰੋ। ਕੰਨ ਲਾ ਕੇ ਸੁਣਿਆ, ਕਹਿੰਦੇ ਧੰਨਾ ਸੁਣਦੇ ਰੋਮ ਰੋਮ ਚੋਂ ਵਾਹਿਗੁਰੂ 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 ਦੀ ਆਵਾਜ਼ ਆ ਰਹੀ ਹੈ। ਤੇ ਗੁਰੂ ਕੇ ਸਿੱਖ ਕੇਸਰੀ ਸਿੰਘ ਨੇ ਜਿਹੜਾ ਆਪਣੇ ਆਪ ਨੂੰ ਵਿਦਵਾਨ ਮੰਨਦਾ ਸੀ, ਹੱਥ ਜੋੜੇ ਕਹਿੰਦਾ ਗੁਰੂ ਕੇ ਸਿੱਖਾ, ਗੁਰੂ ਗੋਬਿੰਦ ਸਿੰਘ ਤਾਂ ਧੰਨ ਹੈ ਪਰ ਤੁਸੀਂ ਵੀ ਧੰਨ ਹੋ, ਜਿਹਨਾਂ ਨੂੰ ਆਹ ਰਸ ਕਿੱਥੋਂ ਪ੍ਰਾਪਤ ਹੋਇਆ? ਕਹਿੰਦਾ ਗੁਰੂ ਤੋਂ। ਟਾਈਮ ਵੀ ਜੇ ਲੈਣਾ ਤਾਂ ਗੁਰੂ ਤੋਂ ਮਿਲੇਗਾ। ਨਦਰ ਕਰੇ ਮੇਰੇ ਤੇ ਮੇਰੇ ਕਲਗੀ ਵਾਲੇ ਨੇ ਨਦਰ ਕਰ ਦਿੱਤੀ, ਨਦਰ ਕਰੇ ਤਾਂ ਹਰਸ ਪਾਵੈ, ਇਹ ਹਰਸ ਤਾਂ ਪ੍ਰਾਪਤ ਹੁੰਦਾ ਹੈ।
ਨਾਨਕ ਹਰ ਰਸ ਹਰ ਗੁਣ ਗਾਵੈ।
ਹਾਂ, ਇੱਕ ਤਰੀਕਾ ਸਤਿਗੁਰੂ ਇੱਥੇ ਇਹ ਵੀ ਦੱਸਦੇ ਆ, ਜਿਹੜਾ ਭਾਈ ਸਾਹਿਬ ਕੋਲ ਹੈ, ਭਾਈ ਬਰੀਕ ਸਿੰਘ ਤੇ ਇਹਨਾਂ ਦੇ ਹੱਥ ਹੋਰ ਰਾਗੀ ਸਿੰਘ ਸਾਹਿਬਾਨਾਂ ਦੇ ਕੋਲ ਵੀ ਬਈ, ਜਿਹੜੇ ਗੁਰੂ ਕੀ ਕੀਰਤਨੀ ਹੈ, ਕਹਿੰਦੇ ਜਿਹੜਾ ਹਰ ਗੁਣ ਗਾਵੈ, ਅਨਵੀ ਰੀਤ ਕਰਦੇ ਇੱਥੇ ਹਰੀ ਪਰਮੇਸ਼ਰ ਦੇ ਗੁਣ ਗਾਇਨ ਕਰਨ ਵਾਲਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਹਰ ਰਸ, ਉਹ ਹਰੀ ਦਾ ਰਸ ਤੱਕ ਪਹੁੰਚ ਜਾਂਦਾ। ਤੇ ਸਤਿਗੁਰੂ ਮਹਾਰਾਜ ਨਾਨਕ ਹਰ ਰਸ ਹਰ ਗੁਣ ਗਾਵੈ, ਹਰੀ ਦੇ ਗੁਣ ਗਾਉਣ ਵਾਲਾ ਹਰ ਰਸ ਦੇ ਵਿੱਚ ਗੁਲਜ ਹੋ ਜਾਂਦਾ, ਖਿੱਚ ਜਾਂਦਾ ਉਸ ਰਸ ਦੇ ਵਿੱਚ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅੱਜ ਦੇ ਸ਼ਬਦ ਵਿੱਚ ਸਾਰੀ ਰਸ ਦੀ ਬਾਤ ਕੀਤੀ ਹੈ। ਸੇ ਸਮਾਂ ਸਮਾਪਤ ਹੈ, ਕੱਲ ਨੂੰ ਜਿਹੜਾ ਸ਼ਬਦ ਆ ਰਿਹਾ ਇਹਦੇ ਚ ਜੀ ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ। ਇਹ ਸ਼ਬਦ ਦੀ ਹੋਰ ਭਗਤਾਂ ਦੇ ਨਾਮ ਵੀ ਆਉਣਗੇ। ਸਤਿਗੁਰੂ ਦੀ ਅਪਾਰ ਰਹਿਮਤ ਹੈ। ਆਓ, ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਕਹਿਵਾ ਕਰਨੀ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਗੁਰਸਿੱਖੋ, ਜਿਹੜੀ ਅਵਸਥਾ ਵਾਲੇ ਬੈਠੇ ਆ ਸੰਗਤ ਵਿੱਚ, ਮੇਰੇ ਤੇ ਵੀ ਕਿਰਪਾ ਕਰਿਓ, ਤੇ ਆਪ ਦੀ ਕਿਰਪਾ ਦੇ ਨਾਲ ਤੁਹਾਡੀ ਨਜ਼ਰ ਗੁਰੂ ਦੀ ਨਜ਼ਰ ਹੈ। ਗੁਰੂ ਦੀ ਨਜ਼ਰ ਤਾਂ ਗੁਰੂ ਦੀ ਹੈ, ਪਰ ਤੁਹਾਡੀ ਨਜ਼ਰ ਵੀ ਗੁਰੂ ਦੀ ਨਜ਼ਰ ਹੈ। ਦਾਸ ਦੀ ਵੀ ਕਿਰਪਾ ਕਰਨੀ, ਤੇ ਅਰਦਾਸ ਇੱਕ ਦੂਜੇ ਦੀ ਆਪਾਂ ਸਾਰਿਆਂ ਦੀ ਕਰੀਏ, ਸਤਿਗੁਰੂ ਸਾਡੇ ਤੇ ਨਜ਼ਰ ਕਰ, ਤੇ ਰਸ ਸਾਨੂੰ ਵੀ ਆਉਣ ਲੱਗ ਜਾਏ। ਇੱਥੇ ਸਮਾਪਤੀ ਹੈ ਜੀ। ਉਹਨਾਂ ਚੋਂ ਕਰਕੇ ਪਿਛਲੀ ਤੋਂ
ਨਜ਼ਰ ਕਰੇ ਤਾਂ ਹਰ ਰਸ ਪਾਵੈ, ਨਾਨਕ ਹਰ ਰਸ ਹਰ ਗੁਣ ਗਾਵੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਵਾਹਿਗੁਰੂ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ। ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।